ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਰਥ ਦਸਮ ਰਾਸ ਕਥਨ ਦੋਹਰ ਸਤ ਜਿਤ ਆਨੰਦ ਪਰਮਾਤਮਾ ਸਭ ਜੀਵਨ ਕੋ ਜੀਵ। ਸਦਾ ਸ਼ਾਂਤ ਨਵ ਸਮ ਰਵਿਓ ਸਰਵ ਸ਼ਕਤ ਕੋ ਸੀਵ। ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨੂੰ ਅੱਜ ਗੁਰੂ ਖਾਲਸਾ ਸਾਹਿਬ ਸਮੂਹ ਜੀ ਅੱਜ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ ਸੱਚਖੰਡ ਵਿੱਚ ਜੋਤੀ ਜੋਤ ਸਮਾਉਣ ਦਾ ਖਡੂਰ ਸਾਹਿਬ ਵਿੱਚ ਗੁਰਪੁਰਬ ਹੈ। ਗੁਰੂ ਜੀ ਨੂੰ ਆਏ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਪਿਛਲਾ ਆਪਦਾ ਪਿੰਡ ਨਾਂਗੇ ਦੀ ਸਰਾਂ ਜੋ ਕਰਕੇ ਸ੍ਰੀ ਮੁਕਤਸਰ ਸਾਹਿਬ ਤੋਂ ਅੱਠ ਭੋਰੇ ਜਿਹਦਾ ਨਾਮ ਮੱਤੇ ਦੀ ਸਰਾਂ ਕਰਕੇ ਮਸ਼ਹੂਰ ਸੀ, ਇੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪੁੱਜੇ ਸਨ। ਚਰਨ ਕਵਲ ਗੁਰਦੁਆਰਾ ਗੁਰੂ ਸਾਹਿਬ ਦਾ ਬਣਿਆ ਹੋਇਆ ਹੈ। ਇਸ ਸਥਾਨ ਦੇ ਉੱਤੇ ਮਹਾਰਾਜ ਸਾਹਿਬ ਦੇ ਮਾਤਾ ਪਿਤਾ ਮਾਤਾ ਸਵਰਾਈ ਜੀ ਤੇ ਪਿਤਾ ਫੇਰੂ ਮੱਲ ਜੀ, ਇਹਨਾਂ ਦੇ ਘਰ ਵਿੱਚ ਗੁਰੂ ਸਾਹਿਬ ਜੀ ਨੇ ਕਿਰਪਾ ਦੀ ਲੋੜ ਰੱਖਦੇ ਸਨ ਤੇ ਪੁੱਤਰ ਦੀ ਆਸ ਸੀ ਉਹਨਾਂ ਨੂੰ। ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਆਏ, ਸਤਿਗੁਰੂ ਨਾਨਕ ਦੇਵ ਦੇ ਚਰਨਾਂ ਕੋਲਾਂ ਦੀ ਮਾਤਾ ਪਿਤਾ ਨੂੰ ਪੈ ਕੇ ਬੇਨਤੀ ਕੀਤੀ ਤੇ ਗਰੀਬ ਨੂੰ ਆਜ ਸ੍ਰੇਸ਼ਟ ਭਾਗਾਂ ਵਾਲਾ ਆਪਦੀ ਬਖਸ਼ਿਸ਼ ਆਇਆ ਸਾਡੇ ਘਰ ਆਪ ਪੁੱਤਰ ਬਖਸ਼ੋ। ਸੁਣ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਬਹੁਤ ਪ੍ਰਸੰਨ ਹੋ ਕੇ ਬਚਨ ਕੀਤੇ ਕਿ ਸਾਡੀ ਗੱਡੀ ਦੇ ਮਾਲਕ ਇਹਨਾਂ ਦਾ ਨਾਮ ਤੁਸੀਂ ਲਹਿਣਾ ਰੱਖੋਗੇ, ਇਹ ਨਾਮ ਵਾਲੇ ਹੋਣਗੇ। ਇਹ ਸਤਿਗੁਰੂ ਮਹਾਰਾਜ ਸਾਹਿਬ ਬਖਸ਼ਿਸ਼ ਕਰਕੇ ਜਦੋਂ ਆ ਗਏ ਇੱਕ ਸਾਲ ਤੋਂ ਬਾਅਦ 1561 ਬਿਕਰਮੀ ਸੀ ਉਸ ਵਕਤ ਸਾਹਿਬ ਸਿੰਘ ਜੀ ਦੀ, ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਬਾਬੇ ਫੇਰੂ ਮੱਲ ਦੇ ਘਰ ਨੂੰ ਭਾਗ ਲਾਉਣ ਵਾਸਤੇ ਮਾਤਾ ਸਵਰਾਈ ਜੀ ਦੀ ਕੁੱਖ ਨੂੰ ਸਫ਼ਰ ਕਰਨ ਵਾਸਤੇ ਅਵਤਾਰ ਧਾਰਨ ਕੀਤਾ। ਗਰੀਬ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੁਨੀਆਂ 'ਚ ਪ੍ਰਗਟ ਇਸ ਤਰ੍ਹਾਂ ਹੋਏ ਜਿਵੇਂ ਸਾਧ ਸੰਗਤ ਜੀ ਸੱਚ ਤੇ ਸੰਤੋਖ ਤੇ ਦਇਆ ਧਰਮ ਵਿਚਾਰ ਇਹ ਗੁਣਾਂ ਦਾ ਅੱਗੇ ਕਾਲ ਹੀ ਪਿਆ ਹੋਇਆ ਸੀ। ਗੁਰੂ ਮਹਾਰਾਜ ਸਾਹਿਬ ਦੇ ਸਾਰੇ ਗੁਣ ਦੁਨੀਆਂ 'ਚ ਆਪਦੇ ਜਨਮ ਦੇ ਨਾਲ ਹੀ ਪ੍ਰਗਟ ਕਰ ਦਿੱਤੇ। ਗਰੀਬ ਨੂੰ ਆਜ ਕੇ ਨਿਰਤ ਜਾਣੀ ਵਿਰਾਗ ਤੇ ਵਿਵੇਕ ਦੋਵੇਂ ਨਿਰਤ ਹੀ ਮਾਰੇ ਦੇ ਸਜ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਦੇ ਸਰਬਾ ਦੇ ਵਿਸ਼ਵਾਸ ਰੂਪੀ ਸੁੰਦਰ ਕੰਮ ਸਜ ਰਹੇ ਹਨ। ਆਪਦੇ ਦਾਨ ਕਰਨਾ ਤੇ ਸੇਵਾ ਰੂਪ ਹੱਥ ਸਜ ਰਹੇ ਹਨ ਅਤੇ ਉੱਦਮ ਕਰਨਾ ਅਤੇ ਗੁਰਾਂ ਦੀ ਆਗਿਆ ਵੀ ਚਰਨ ਰੂਪ ਚਰਨ ਦੋਵੇਂ ਸਜ ਰਹੇ ਹੋਣਗੇ। ਇਸ ਪ੍ਰਕਾਰ ਸਾਰੇ ਅੰਗਾਂ ਗੁਣਾਂ ਦੇ ਸਮੇਤ ਗੁਰੂ ਸਾਹਿਬ ਨੇ ਵਿਚਾਰ ਧਾਰਨ ਕੀਤਾ। ਸਤਿਗੁਰਾਂ ਦੇ ਅਵਤਾਰ ਧਾਰਨ ਤੋਂ ਸਾਹਿਬ ਸਿੰਘ ਜੀ ਮਾਤਾ ਪਿਤਾ ਨੂੰ ਬੜੀਆਂ ਖੁਸ਼ੀਆਂ ਮਨਾਈਆਂ ਅਤੇ ਆਪ ਜੀ ਗੁਰੂ ਸਾਹਿਬ ਦੀ ਕਿਰਪਾ ਗੁਰੂ ਨਾਨਕ ਦੀ ਕਿਰਪਾ ਨਾਲ ਬਾਲਕ ਅਵਸਥਾ ਦੀ ਮਾਤਾ ਪਿਤਾ ਦੀ ਗੋਦ ਵਿੱਚ ਖੇਡਦੇ ਰਹੇ ਅਤੇ ਸਮਾਂ ਪਾ ਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਸਰੀਰ ਵੱਡਾ ਹੋ ਗਿਆ। ਵੱਡਾ ਹੋਣ ਤੋਂ ਦੇਵੀ ਚੰਦ ਜੋ ਖੱਤਰੀ ਸੀ ਇਸ ਖਡੂਰ ਸਾਹਿਬ ਵਿੱਚ ਨਿਵਾਸ ਕਰਨ ਵਾਲਾ, ਉਸ ਨੇ ਇਹ ਮੱਤੇ ਦੀ ਸਰਾਂ ਵਿੱਚ ਜਾ ਕੇ ਬਾਬੇ ਫੇਰੂ ਮੱਲ ਦੇ ਪੁੱਤਰ ਬਾਬਾ ਲਹਿਣਾ ਜੀ ਦੇ ਤਾਈ ਆਪਣੀ ਪੁੱਤਰੀ ਦਾ ਨਾਤਾ ਕਰ ਦਿੱਤਾ। ਨਾਤਾ ਕਰਨ ਤੋਂ ਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਾਦੀ ਹੋਈ, ਸਤਿਗੁਰਾਂ ਦੇ ਮਹਿਲ ਸਾਡੀ ਮਾਤਾ ਦਾ ਨਾਮ ਮਾਤਾ ਖੀਰੀ ਵੀ ਹੋਇਆ ਸੰਪੂਰਨ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੂੰ ਕੋਈ ਸਮਾਂ ਬਤੀਤ ਕੀਤਾ। ਫਿਰ ਪਿਤਾ ਜਿਹੜਾ ਸੀ ਉਹ ਸੱਚਖੰਡ ਗਮਨ ਕਰ ਗਿਆ। ਬਾਬਾ ਫੇਰੂ ਮੱਲ ਜੀ ਬਲੋਚਾਂ ਦੀ ਧਾਰ ਉਸ ਵਕਤ ਆਈ, ਉਹ ਬਲੋਚਾਂ ਦੀ ਧਾਰ ਆਉਣ ਤੋਂ ਸਾਹਿਬ ਸਿੰਘ ਜੀ ਤਿੰਨ ਸਾਰਾ ਬਲੋਚਾਂ ਨੇ ਲੋਕ ਧਾਰਾਂ ਵਾਲਿਆ ਕਰਦੇ ਆ ਕੇ ਬਲੋਚਿਸਤਾਨ ਵਿੱਚੋਂ ਉਹਨਾਂ ਨੇ ਆ ਕੇ ਸਾਰਾ ਪਿੰਡ ਫੇਰ ਕਰਤਾ ਉਜਾੜ ਦਿੱਤਾ। ਉਹਨਾਂ ਦਾ ਫੇਰ ਪਿਆ ਸਾਹਿਬ ਸਿੰਘ ਜੀ ਹੁਣ ਤੱਕ। ਫਿਰ ਨਾਂਗੇ ਨੇ ਆਵਾਜ਼ ਕੀਤਾ ਸੀ, ਇਸ ਕਰਕੇ ਨਾਂਗੇ ਦੀ ਵੀ ਉਸ ਤਰ੍ਹਾਂ ਕਰਕੇ ਵੱਜਦਾ। ਅਤੇ ਪਹਿਲਾਂ ਮੱਤੇ ਦੀ ਸਲਾਹ ਹਰੀ ਕਿ ਮੱਤੇ ਦੀ ਸਲਾਹ ਉਹਦਾ ਨਾਮ ਸੀ। ਹੁਣ ਸੰਤ ਗੁਰਮੁਖ ਸਿੰਘਾਂ ਨੇ ਅੱਗੇ ਥੋੜ੍ਹਾ ਜਿਹਾ ਗੁੰਬਜ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਯਾਦਗਾਰ ਵਿੱਚ ਫੇਰ ਉੱਤੇ ਬਣਿਆ ਹੋਇਆ ਸੀ। ਸੰਤ ਗੁਰਮੁਖ ਸਿੰਘ ਸਾਹਿਬ ਜੀ ਨੇ ਜਿਹਨਾਂ ਬਾਬਿਆਂ ਨੇ ਇੱਥੋਂ ਦੀ ਸੇਵਾ ਸੰਤ ਸਾਧੂ ਸਿੰਘਾਂ ਨੇ ਸਾਰਿਆਂ ਨੂੰ ਮਿਲ ਕੇ ਮਹਾਤਮਾ ਨੂੰ ਕੀਤੀ ਹੈ, ਉਸ ਸਥਾਨ ਦੀ ਸੇਵਾ ਸਾਰੇ ਦੁਨੀਆਂ ਨੂੰ ਮਿਲ ਕਰਕੇ ਗੁਰੂ ਸਾਹਿਬ ਦਾ ਬੜਾ ਆਲੀਸ਼ਾਨ ਜਨਮ ਸਥਾਨ ਬਣਾਇਆ। ਉੱਥੇ ਨਾਂਗੇ ਦੀ ਸਰਾਂ ਵਿੱਚ ਇੱਕ ਸਰੋਵਰ ਸੂਰ ਬਣਾਇਆ ਹੈ, ਹੋਰ ਵੀ ਇਮਾਰਤ ਬਣਾਈ ਹੈ, ਲੰਗਰ ਦੇ ਸਥਾਨ ਬਣਾਏ ਹੈ। ਇਹ ਬੜੀ ਭਾਰੀ ਚੜ੍ਹਦੀਆਂ ਕਲਾ ਦੀ ਸੇਵਾ ਸੰਤ ਮਹਾਰਾਜ ਤੋਂ ਗੁਰੂ ਸਾਹਿਬ ਜੀ ਨੇ ਕਰਵਾਈ ਹੈ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਉੱਥੇ ਨਿਵਾਸ ਕਰਦੇ, ਬਲੋਚਾਂ ਦੀ ਧਾਰ ਨਾ ਕੇ ਪਿੰਡ ਉਜਾੜ ਦਿੱਤਾ। ਦੇਵੀ ਚੰਦ ਦੇ ਘਰ ਵਿੱਚ ਕੋਈ ਪੁੱਤਰ ਨਹੀਂ ਸੀ। ਆਪਣੀ ਮਾਤਾ ਖੀਵੀ ਪੁੱਤਰੀ ਬੜੀ ਪਿਆਰੀ ਸੀ ਉਸ ਨੂੰ। ਉਹ ਚਾਹੁੰਦਾ ਸੀ ਕਿ ਇਹੀ ਜੀ ਔਕੜ ਦੇ ਵੇਲੇ ਪੁੱਤਰੀ ਮੇਰੇ ਪਾਸ ਹੀ ਰਵੇ। ਸਤਿਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਪਿਆਰ ਦੇ ਨਾਲ ਅਤੇ ਮਾਤਾ ਖੀਵੀ ਜੀ ਨੂੰ ਆਪਣੇ ਘਰ ਵਿੱਚ ਵੀ ਦੇਵੀ ਚੰਦ ਇੱਥੇ ਲਿਆ। ਉੱਥੇ ਰਹਿੰਦਿਆਂ ਕੋਈ ਸਮਾਂ ਗੁਜ਼ਰਿਆ। ਸਮਾਂ ਗੁਜ਼ਰਨ ਤੋਂ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਵਿੱਚ ਇੱਕ ਪੁੱਤਰੀ ਪੈਦਾ ਹੋਈ, ਜਿਹਦਾ ਨਾਂ ਬੀਬੀ ਅਮਰੋ ਜੀ ਹੋਇਆ। ਬਸ ਕੇ ਜਿਹਨਾਂ ਦੀ ਸ਼ਾਦੀ ਹੋਈ ਗੁਰੂ ਅਮਰਦਾਸ ਸਾਹਿਬ ਦੇ ਭਤੀਜੇ ਦੇ ਨਾਲ। ਇਸੇ ਪ੍ਰਕਾਰ ਦੋ ਸਾਹਿਬਜ਼ਾਦੇ ਸਤਿਗੁਰਾਂ ਦੇ ਹੋਏ, ਵੱਡੇ ਬਾਬਾ ਦਾਸੂ ਜੀ ਜਿਹੜੇ ਸਮਾਧੀ ਵਿੱਚ ਹਰ ਵਕਤ ਰਿਹਾ ਕਰਦੇ, ਅਤੇ ਛੋਟੇ ਦਾਤੂ ਜੀ ਜੋ ਬਿਹਾਰ ਵਿੱਚ ਬੜੇ ਚਤੁਰ ਸਨ। ਇਸ ਪ੍ਰਕਾਰ ਦੋ ਸਾਹਿਬਜ਼ਾਦੇ ਮਹਾਰਾਜ ਸਾਹਿਬ ਦੇ ਹੋਏ। ਕਿਉਂ ਪਰਿਵਾਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਹੋਇਆ। ਪਰਿਵਾਰ ਦੇ ਸਮੇਤ ਮਹਾਰਾਜ ਸਾਹਿਬ ਰਹਿੰਦੇ ਰਹੇ ਕੁਛ ਚਿਰ। ਬਾਬਾ ਜੋ ਸਤਿਗੁਰਾਂ ਦਾ ਸਸਰਾ ਸੀ ਦੇਵੀ ਚੰਦ, ਉਹ ਸਮਾਂ ਪੂਰਾ ਹੋਣ ਤੋਂ ਵਾਹਿਗੁਰੂ ਦੀ ਆਗਿਆ ਨਾਲ ਪ੍ਰਲੋਕ ਉਹਨਾਂ ਦਾ ਗਮਨ ਹੋ ਗਿਆ। ਅਤੇ ਮਾਤਾ ਸਤਿਗੁਰਾਂ ਦੀ ਜੋ ਮਾਤਾ ਪੜ੍ਹਾਈ ਸੀ ਉਹ ਵੀ ਇੱਥੇ ਸਤਿਗੁਰਾਂ ਦੇ ਪਾਸ ਆ ਕੇ ਰਹਿਣ ਲੱਗ ਗਈ। ਇਸ ਪ੍ਰਕਾਰ ਸਾਹਿਬ ਸੰਗਤ ਵੀ ਸਮਾਂ ਗੁਜ਼ਰ ਗਿਆ। ਇਹ ਦੇਵੀ ਚੰਦ ਜਿਹੜਾ ਸੀ ਉਹਦੇ ਕੋਲ ਚੜ੍ਹਾਈ ਕਰ ਗਿਆ। ਇਹ ਖਡੂਰ ਸਾਹਿਬ ਦੇ ਜਿੰਨੇ ਲੋਕ ਸੀ ਸਾਰੇ ਦੇਵੀ ਦੇ ਜਵਾਲਾਮੁਖੀ ਦੇ ਚਾਲੇ ਜਾਇਆ ਕਰਦੇ। ਰਾਮਕੁੰਡ ਜੀ ਦਾ ਪਿੰਡਾਂ ਦੀ ਜਿਸ ਪਾਸੇ ਕਿਸੇ ਨੂੰ ਚੱਲਣ ਦਾ ਖਿਆਲ ਹੋਵੇ, ਇਹ ਦੇਵੀ ਦੇ ਚਾਲੇ ਜਾਇਆ ਕਰਦੇ। ਉਸ ਸਾਲ ਵਿੱਚ ਜਦੋਂ ਦੇਵੀ ਚੰਦ ਜੀ ਚੜ੍ਹਾਈ ਕਰਦੇ ਗੁਰੂ ਸਾਹਿਬ ਦੇ ਸਹੁਰੇ, ਉਸ ਸਾਲ 'ਚ ਉਹਨਾਂ ਨੇ ਕਿਹਾ ਤੁਸੀਂ ਬਾਬਾ ਲਹਿਣਾ ਜੀ ਹੋ, ਇਸ ਪਰਿਵਾਰ ਵਿੱਚ ਮੁਖੀ ਹੋ, ਤੁਹਾਡਾ ਅੱਗਾ ਅਤੇ ਸਾਡਾ ਪਿੱਛਾ, ਤੁਸੀਂ ਉਸੇ ਪ੍ਰਕਾਰ ਆਪਣੇ ਸਹੁਰੇ ਦੀ ਨਹੀਂ ਆਈ, ਸਾਨੂੰ ਜਵਾਲਾਮੁਖੀ ਲੈ ਕੇ ਚੱਲੋ ਆਗੂ ਬਣ ਕੇ। ਆਪ ਨੂੰ ਕਿਹਾ ਭਾਈ ਮੈਂ ਤੁਹਾਡੀ ਆਗਿਆ ਨੂੰ ਸਾਰੇ ਨਗਰ ਜੀ ਨੂੰ ਮੰਨਣ ਨੂੰ ਤਿਆਰ ਹਾਂ, ਪਰ ਨਾਲ ਗੱਲ ਇਹ ਹੈ ਭਾਈ ਜੋਧ ਜੀ ਇੱਕ ਸਿੱਖ ਸਨ ਮਹਾਰਾਜ ਇੱਥੇ ਖਡੂਰ ਸਾਹਿਬ ਵਿੱਚ, ਉਹਨਾਂ ਤੋਂ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਜਿਹਨਾਂ ਨਾਂ ਪਹਿਲਾਂ ਬਾਬਾ ਲਹਿਣਾ ਜੀ ਸੀ ਬਾਣੀ ਸੁਣਿਆ ਕਰਦੇ। ਉਹ ਬਾਣੀ ਨਾਲ ਆਪਦਾ ਪ੍ਰੇਮ ਲੱਗਣੇ ਕਰਕੇ ਸਤਿਗੁਰੂ ਨਾਨਕ ਦੇਵ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਸੀ। ਕਹਿਣ ਲੱਗੇ ਭਾਈ ਅਸੀਂ ਤੁਹਾਡੇ ਆਗੂ ਬਣ ਕੇ ਚੱਲਦੇ ਹਾਂ, ਜੇ ਕਰਕੇ ਤੁਸੀਂ ਸ੍ਰੀ ਕਰਤਾਰਪੁਰ ਸਾਹਿਬ ਜੀ ਚੱਲੋ ਦੁਆਬੇ ਵਿੱਚ। ਇਸ ਪ੍ਰਕਾਰ ਜੋ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਰਾਜੀ ਦੇ ਕਿਨਾਰੇ 'ਤੇ ਵਸਾਇਆ ਸੀ, ਕਰੋੜੀਏ ਮੱਲ ਖੱਤਰੀ ਨੇ ਗੁਰੂ ਸਾਹਿਬ ਦੀ ਉਹ ਭੇਟਾ ਕੀਤਾ ਸੀ ਜ਼ਮੀਨ, ਉੱਥੇ ਗੁਰੂ ਘਰ ਮਹਾਰਾਜ ਸਾਹਿਬ ਨਗਰ ਵਸਾ ਕੇ ਖੇਤੀ ਕਰਵਾ ਕੇ ਸੱਚੇ ਪਾਤਸ਼ਾਹ ਪੂਜਾ ਨਹੀਂ ਸੀ ਹੁੰਦੇ, ਲੰਗਰ ਚਲਾਇਆ ਕਰਦੇ। ਕਿਉਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋ ਜਾਸੂ ਬੜਾ ਭਰਪੂਰ ਸੀ ਸਾਰਿਆਂ ਇਲਾਕਿਆਂ ਵਿੱਚ, ਇਹਨਾਂ ਲੋਕਾਂ ਨੂੰ ਕਿਹਾ ਵੀ ਤੁਹਾਡਾ ਅੱਡਾ ਸਾਡਾ ਪਿੱਛਾ ਕਿਸੇ ਪਾਸੇ ਲੈ ਚੱਲੋ, ਅਸੀਂ ਤੁਹਾਡੇ ਨਾਲ ਚੱਲਾਂਗੇ। ਸੁਣ ਕੇ ਗੁਰੂ ਅੰਗਦ ਸਾਹਿਬ ਜੀ ਨੇ ਦੇਵੀ ਦੇ ਪਹਿਲੇ ਵਾਲਾ ਸਾਰਾ ਦੇਸ਼ ਬਣਾ ਲਿਆ ਆਪਣਾ, ਜਿਸ ਤਰ੍ਹਾਂ ਦਾ ਉਹਦਾ ਰਿਵਾਜ ਸੀ ਉਹਨਾਂ ਲੋਕਾਂ ਦਾ। ਆਪ ਚੱਲ ਪਏ, ਰਸਤੇ ਚੱਲਦਿਆਂ ਚੱਲਦਿਆਂ ਬਾਬੇ ਬਕਾਲੇ ਦੇ ਰਸਤੇ ਚੱਲਦਿਆਂ ਹੋਇਆਂ ਅੱਗੇ ਇਸੇ ਪ੍ਰਕਾਰ ਬਕਾਲੇ ਦੀ ਜੀ ਰਾਵੀ ਤੋਂ ਪਾਰ ਸ੍ਰੀ ਕਰਤਾਰਪੁਰ ਸਾਹਿਬ ਪੁੱਜੇ। ਜੋ ਕਰਤਾਰਪੁਰ ਸਾਹਿਬ ਪੁੱਜੇ, ਇੱਥੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਕਿ ਸਾਡੀ ਗੱਡੀ ਦੇ ਮਾਲਕ ਆ ਰਹੇ ਹੈ। ਆਪ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਸਥਾਨ ਤੋਂ ਧਰਮਸ਼ਾਲਾ ਵਿੱਚੋਂ ਉੱਠ ਕਰਕੇ ਕਰਤਾਰਪੁਰ ਸਾਹਿਬ ਚੋਂ ਅੱਗੇ ਆ ਗਏ ਰਸਤਾ ਦੱਸਣ ਵਾਸਤੇ। ਆਪ ਘੋੜੀ ਤੇ ਚੜੇ ਹੋਏ ਹਨ। ਮਹਾਰਾਜ ਨੂੰ ਪੁੱਛਿਆ ਕਿ ਮਹਾਰਾਜ ਸਤਿਗੁਰੂ ਨਾਨਕ ਦੇਵ ਜੀ ਦਾ ਇਹ ਲੰਗਰ ਹੈ, ਇੱਥੇ ਰਹਿੰਦੇ ਹੈ, ਕਿ ਮਹਾਰਾਜ ਨੇ ਕਿਹਾ ਸਾਡੇ ਮਗਰ ਮਗਰ ਚਲੇ ਆਓ, ਚਲੋ ਤੁਹਾਨੂੰ ਦਿਖਾ ਦਿੰਦੇ ਜਿਹਨਾਂ ਨੂੰ ਤੁਸੀਂ ਦਰਸ਼ਨ ਕਰਨਾ ਚਾਹੁੰਦੇ। ਗੁਰੂ ਅੰਗਦ ਸਾਹਿਬ ਘੋੜੀ ਤੇ ਚੜੇ ਚੜਾਏ ਉਸੇ ਪ੍ਰਕਾਰ ਆ ਰਹੇ ਹਨ। ਸਤਿਗੁਰੂ ਨਾਨਕ ਦੇਵ ਜੀ ਅੱਗੇ ਅੱਗੇ ਜਾ ਰਹੇ ਹੈ। ਜਿਸ ਵੇਲੇ ਕਰਤਾਰਪੁਰ ਸਾਹਿਬ ਦੇ ਬੂਹੇ ਦੇ ਅੱਗੇ ਚਲੇ ਗਏ ਮਹਾਰਾਜ, ਸੱਚੇ ਪਾਤਸ਼ਾਹ ਨੇ ਕਿਹਾ ਇਸ ਖੁੰਡ ਦੇ ਨਾਲ ਘੋੜੀ ਆਪਣੀ ਬੰਨ ਦਿਓ ਅਤੇ ਅੰਦਰ ਵੜ ਕੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰ ਲਓ। ਇਉਂ ਕਹਿ ਕੇ ਸਤਿਗੁਰੂ ਜੀ ਇੱਕ ਛੋਟੀ ਬਰੀਕੀ ਚ ਬਾਰੀ ਦੀ ਧਰਮਸ਼ਾਲਾ ਦੇ ਅੰਦਰ ਜਾ ਪ੍ਰਵੇਸ਼ ਹੋਏ, ਉੱਥੇ ਸਿੰਘਾਸਨ ਤੇ ਜਾ ਕੇ ਬੈਠ ਗਏ। ਜਾਂ ਘੋੜੀ ਨੂੰ ਬੰਨ ਕੇ ਬਾਬਾ ਲਹਿਣੇ ਵੀ ਅੰਦਰ ਵੜੇ, ਕੀ ਵੇਖ ਰਹੇ ਹੈ ਕਿ ਜਿਹੜੇ ਸਾਨੂੰ ਰਾਹ ਦੱਸਦੇ ਆਏ ਹੈ ਉਹੋ ਹੀ ਗੁਰੂ ਨਾਨਕ ਦੇਵ ਜੀ ਹਨ, ਅਤੇ ਅਸੀਂ ਬੜੀ ਗਲਤੀ ਕੀਤੀ ਹੈ, ਸਤਿਗੁਰਾਂ ਦਾ ਸਤਿਕਾਰ ਨਹੀਂ ਕੀਤਾ, ਘੋੜੀ ਤੇ ਕਿਹੜੇ ਕਢਾਣੇ ਕਿਉਂ ਆਏ, ਅਸੀਂ ਉੱਤਰ ਕੇ ਆਉਣਾ ਚਾਹੀਦਾ ਸੀ। ਇਸ ਪ੍ਰਕਾਰ ਪਛਤਾਵਾ ਕਰਦੇ ਹੋਏ ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਪੈ ਗਏ। ਉੱਠ ਕੇ ਜਦੋਂ ਬਾਹਰ ਤੱਕਣ ਲੱਗੇ ਸਵੇਰ ਹੋਇਆ, ਫਿਰ ਜਦੋਂ ਕੀ ਵੇਖਦੇ ਹੈ, ਭਾਈ ਮਨੀ ਸਿੰਘ ਸਾਹਿਬ ਨੇ ਭਾਈ ਗੁਰਦਾਸ ਜੀ ਵਾਰ ਦੀ ਜਨਮ ਸਾਖੀ ਲਿਖੀ ਹੈ। ਉਹਦੇ 'ਚ ਲਿਖਿਆ ਹੈ ਕਿ ਦੇਵੀ ਜਿਹੜੀ ਜਵਾਲਾਮੁਖੀ ਹੈ, ਗੁਰੂ ਸਾਹਿਬ ਦੇ ਬੂਹੇ ਅੱਗੇ ਬੜੇ ਸੁੰਦਰ ਵਸਤਰ ਪਹਿਰੇ ਹੋਏ ਹੈ, ਜਿਹੜੇ ਪਹਿਰੇ ਹੋਏ ਹੈ ਉਹ ਝਾੜੂ ਦੇ ਰਹੀ। ਝਾੜੂ ਦਿੰਦੀ ਵੇਖ ਕੇ ਮਹਾਰਾਜ ਨੂੰ ਪੁੱਛਿਆ, ਬੀਬੀ ਤੂੰ ਕੌਣ ਹੈ? ਇਹ ਕਹਿੰਦੇ ਵੀ ਜਿਸ ਨੂੰ ਤੁਸੀਂ ਸਾਡਾ ਖੰਡੂਰ ਸਾਹਿਬ ਦਾ ਅਤੇ ਜਿੰਨਾ ਸੰਗ ਪਰਸਨ ਚੱਲਿਆ ਵੀ ਉਹ ਜਵਾਲਾਮੁਖੀ ਹੈ, ਗੁਰੂ ਨਾਨਕ ਸਾਹਿਬ ਦੇ ਬੂਹੇ ਅੱਗੇ ਝਾੜੂ ਦੇਣ ਵਾਸਤੇ ਆ ਗਈ। ਇਹ ਗੱਲ ਵੇਖ ਕੇ ਸੁਣ ਕੇ ਸਾਰਿਆਂ ਸੰਗਿਆਂ ਨੂੰ ਵੀ ਵਿਖਾਇਆ, ਸਾਰੇ ਸੰਗਿਆਂ ਨੂੰ ਕਿਹਾ ਇੱਕ ਵਾਰੀ ਤਾਂ ਅਸੀਂ ਜਵਾਲਾਮੁਖੀ ਜ਼ਰੂਰ ਪਰਸਾਂਗੇ। ਕਹਿਣ ਲੱਗੇ ਵੀ ਸਾਡਾ ਤਾਂ ਕਾਰਜ ਇੱਥੇ ਹੀ ਸਰ ਗਿਆ, ਜਦੋਂ ਗੁਰੂ ਨਾਨਕ ਸਾਹਿਬ ਦੇ ਬੂਹੇ ਅੱਗੇ ਦੇਵੀ ਝਾੜੂ ਦਿੰਦੀ ਹੈ ਤੇ ਅਸੀਂ ਹੁਣ ਕਿਉਂ ਕਿਤੇ ਜਾਣਾ, ਇੱਥੇ ਗੁਰੂ ਸਾਹਿਬ ਦੇ ਦਾਰੀ ਰਹਾਂਗੇ। ਇਉਂ ਕਹਿ ਕੇ ਸਾਰਿਆਂ ਨੂੰ ਨਮਸਕਾਰ ਕਰਕੇ ਆਪਣੀ ਦਿਵਿਆ ਲੈ ਲਈ। ਜਿਹੜਾ ਸੰਗ ਸੀ ਸਾਰਾ ਉਹ ਸਭ ਸੰਗਤ ਜੀ ਜਵਾਲਾਮੁਖੀ ਪਲਸਣ ਵਾਸਤੇ ਚਲਿਆ ਗਿਆ। ਜਦੋਂ ਪਲਸ ਕੇ ਆਏ ਉਸੇ ਰਸਤੇ ਆਏ ਕਰਤਾਰਪੁਰ ਸਾਹਿਬ 'ਚ, ਗੁਰੂ ਅੰਗਦ ਸਾਹਿਬ ਜੀ ਨੇ ਸਾਰੇ ਖੰਡੂਰੀਆਂ ਨੂੰ ਗੁਰੂ ਨਾਨਕ ਸਾਹਿਬ ਦੇ ਚਰਨੀ ਪਾ ਕੇ ਸਿੱਖੀ ਬਖਸ਼ਾ। ਇਸ ਪ੍ਰਕਾਰ ਸਾਧ ਸੰਗਤ ਦੀ ਬਖਸ਼ਿਸ਼ ਕਰਾਈ। ਇਉਂ ਖਡੂਰ ਸਾਹਿਬ ਤੋਂ ਮਹਾਰਾਜ ਸਾਹਿਬ ਜੀ ਜਾ ਕੇ ਕਰਤਾਰਪੁਰ ਸਾਹਿਬ 'ਚ ਰਹਿੰਦੇ ਰਹੇ। ਬੜੀ ਭਾਰੀ ਸੇਵਾ ਸਤਿਗੁਰੂ ਨਾਨਕ ਦੇਵ ਜੀ ਕੀਤੀ, ਜੇ ਸੇਵਾ 'ਚ ਕੋਈ ਫਰਕ ਨਹੀਂ ਪੈਣ ਦਿੱਤਾ। ਰਾਹ ਜਿਵੇਂ ਅਸੀਂ ਸੇਵਾ ਕੀਤੀ, ਜੋ ਵੀ ਆਗਿਆ ਹੋਵੇ ਭਰਾ ਜੀ, ਅਤੇ ਜੇ ਕੋਈ ਕਹਿਣ ਕਿ ਉਹ ਨਹੀਂ ਹੈ ਤਾਂ ਕਹਿਣ ਭੁੱਲ ਗਿਆ ਜੀ। ਇਸ ਪ੍ਰਕਾਰ ਮਹਾਰਾਜ ਸਾਹਿਬ ਹਰ ਵਕਤ ਆਗਿਆ ਵਿੱਚ ਰਹਿੰਦੇ। ਜੇ ਕਦੇ ਮਹਾਰਾਜ ਸਾਹਿਬ ਰਾਤਰੀ ਕਹਿੰਦੇ ਤਾਂ ਉਸ ਵੇਲੇ ਰਾਤਰੀ ਮੰਨਦੇ, ਜੇ ਦਿਨ ਕਹਿੰਦੇ ਦਿਨ ਹੀ ਮੰਨਦੇ। ਬੜੀ ਭਾਰੀ ਆਗਿਆ ਗੁਰੂ ਸਾਹਿਬ ਦੀ ਮੰਨੀ, ਜਿਸ ਆਗਿਆ ਵਿੱਚ ਗੁਰੂ ਸਾਹਿਬ ਨੇ ਪਰਖ ਵੀ ਸ਼ੁਰੂ ਕਰ ਦਿੱਤੀ। ਸੱਚੇ ਪਾਤਸ਼ਾਹ ਜੀ ਨੇ ਆਪਦੇ ਸਰੀਰ ਦੇ ਉੱਤੇ ਲੱਸੀ ਆਦਿਕਾਂ ਦੇ ਸਿੱਕੇ ਪਾ ਕੇ ਗੁਰੂ ਨਾਨਕ ਦੇਵ ਜੀ ਨੇ ਕਮਰ ਕਸੇ ਦੇ ਵਿੱਚ ਇੱਕ ਛੁਰਾ ਬੰਨ ਕੇ ਧਾਨਕੂ ਗ੍ਰਹਿਣ ਕਰਤਾ ਰਸਤਾ ਰੂਪ ਧਾਰ ਕੇ ਸਿੱਖੀ ਨੂੰ ਪਰਖਣਾ ਕੀਤਾ। ਉਸ ਪਰਖਣ ਤੋਂ ਸਾਧ ਸੰਗਤ ਜੀ ਸਿੱਖ ਸੰਗਤਾਂ ਜਿਹੜਾ ਮੱਥਾ ਟੇਕਦੀਆਂ, ਮਹਾਰਾਜ ਕਹਿੰਦੇ ਮੱਥਾ ਨਾ ਟੇਕੋ, ਇਹ ਟੇਕਣੋ ਨਾ ਹੱਡੇ ਦੋ ਕੁੱਟ ਕੇ ਮਹਾਰਾਜ ਸਾਹਿਬ ਲਾ ਦਿੰਦੇ। ਇਸ ਪ੍ਰਕਾਰ ਬਹੁਤ ਸਾਰੀਆਂ ਸੰਗਤਾਂ ਭੱਜ ਨਿਕਲੀਆਂ। ਜਦੋਂ ਪੂਰੇ ਨਾ ਉਤਰੇ, ਜਿੱਥੇ ਬੈਠ ਕੇ ਗੱਲਾਂ ਕਰਿਆ ਕਰਨ ਗੁਰੂ ਮਹਾਰਾਜ ਸਾਹਿਬ ਜੀ ਉੱਥੇ ਜਾ ਰਿਹਾ ਕਰਨ, ਅਤੇ ਉਹ ਪਰਖ ਬਹੁਤ ਸਾਰੀ ਕੀਤੀ। ਲੋਕ ਕਹਿਣ ਗੁਰੂ ਸਾਹਿਬ ਦਾ ਸੁਭਾਅ ਬਦਲ ਗਿਆ। ਉਸ ਵੇਲੇ ਮਿਲ ਮਿਲ ਕੇ ਵਿਚਾਰ ਕਰਿਆ ਕਰਨ ਮਹਾਰਾਜ ਸਾਹਿਬ ਦੇ ਨਾਲ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਰਖ ਕਰਦੇ ਹੋਏ ਹਾਂ। ਫਿਰ ਲੰਗਰ ਅਠਾਰਾ ਕਰ ਦਿੱਤਾ। ਅਠਾਰਾ ਲੰਗਰ ਕਰਦਿਆਂ ਕਈ ਅਠਾਰੇ ਲੰਗਰ ਤੋਂ ਚਲੇ ਗਏ, ਫਿਰ ਤੀਜੇ ਦਿਨ ਕਰਤਾ, ਦਸਾਂ ਦਿਨਾਂ ਤੱਕ ਕਰਤਾ ਲੰਗਰ। ਬਹੁਤ ਸਾਰੇ ਲੋਕ ਚਲੇ ਗਏ, ਕਹਿੰਦੇ ਇੱਥੇ ਕੀ ਕਰਨਾ, ਘਰ ਕੀ ਰਹਾਂਗੇ। ਕਿਉਂ ਜਦੋਂ ਚਲੇ ਗਏ ਪਰ ਗੁਰੂ ਅੰਗਦ ਸਾਹਿਬ ਜੀ ਅਡੋਲ ਰਹੇ, ਫਿਰ ਖੇਤੀ ਸਿੱਖਾਂ ਤੋਂ ਕਰਾਈ ਹਲਪ ਕਰਾ ਕੇ ਦਸਾਂ ਦਿਨਾਂ ਤੱਕ ਜਦੋਂ ਮਹਾਰਾਜ ਲੰਗਰ ਬੰਦ ਕੀਤਾ, ਜਿਹੜੇ ਡੋਲੇ ਨਾਲ ਸਿੱਖ ਪੂਰੇ ਰਹੇ, ਫਿਰ ਲੰਗਰ ਹਰ ਰੋਜ਼ ਦੋਵੇਂ ਵਕਤ ਕਰਤਾ ਮਹਾਰਾਜ ਜੀ ਨੇ। ਇਸ ਪ੍ਰਕਾਰ ਮਹਾਰਾਜ ਪਰਖ ਦੇ ਜਦੋਂ ਪੂਰੇ ਉੱਤੇ ਜਦੋਂ ਖੇਤੀ ਪੱਕ ਗਈ, ਉਹ ਸਾਰੀ ਖੇਤੀ ਪੱਕੀ ਨੂੰ ਕਟਵਾ ਕੇ ਇੱਕ ਤਾਂ ਸਾਰਾ ਕੁੱਲੂ ਕਰਵਾ ਕੇ ਮਹਾਰਾਜ ਸਾਹਿਬ ਜੀ ਨੂੰ ਅਗਨ ਲਵਾ ਦਿੱਤੀ। ਕਈ ਕਹਿੰਦੇ ਅਸੀਂ ਤਾਂ ਖੇਤੀ ਪਕਾਈ ਹੈ, ਪਾਲੀ ਹੈ, ਸਾਥੋਂ ਸਾੜੀ ਨਹੀਂ ਜਾਂਦੀ। ਮਹਾਰਾਜ ਸਾਹਿਬ ਨੇ ਕਿਹਾ ਵੀ ਇੱਕ ਸਿੱਖਾਂ ਨੂੰ ਕਿਹਾ ਵੀ ਮਹਾਰਾਜ ਦੀ ਆਗਿਆ ਹੀ ਤਾਂ ਮੰਨਣੀ ਹੈ, ਗੁਰੂ ਸਾਹਿਬ ਦੀ ਆਗਿਆ ਨਾਲ ਹੀ ਖੇਤੀ ਕੀਤੀ ਹੈ। ਕਈਆਂ ਨੂੰ ਉਸੇ ਵੇਲੇ ਹੁਕਮ ਮੰਨ ਕਰਕੇ ਸਵਾਹ ਕਰ ਦਿੱਤੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਪਰਖ ਕਰਨ ਤੋਂ ਬਹੁਤ ਸਾਰੇ ਲੋਕਾਂ ਦੇ ਦਿਲ ਡੋਲ ਗਏ। ਗੁਰੂ ਸੱਚੇ ਪਾਤਸ਼ਾਹ ਦੀ ਪਰਖ ਕਰਿਆ ਕਰਨ, ਜਦੋਂ ਪਰਖ ਵਿੱਚ ਪੂਰੇ ਨੂੰ ਉਤਰਿਆ ਕਰਨ। ਇੱਕ ਦਿਨ ਦੀ ਗੱਲ ਹੈ ਕਿ ਮਾਤਾ ਸੁਲੱਖਣੀ ਜੀ ਕਹਿਣ ਲੱਗੇ, ਮਹਾਰਾਜ ਸਾਹਿਬ ਜਾਦੇ ਨੂੰ ਤੁਸੀਂ ਰੁਕ ਨਹੀਂ ਕਰਦੇ। ਉਸ ਵੇਲੇ ਸਤਗੁਰੂ ਜੀ ਨੇ ਕਟੋਰਾ ਜਿਹੜਾ ਸੀ ਕਹੇ ਦਾ, ਉਹ ਇੱਕ ਮੈਲੇ ਚੜ੍ਹੇ ਜੀ ਸਤਾਪਤਾ, ਜਿਸ ਵੇਲੇ ਸਿੱਧ ਪਾਤਸ਼ਾਹ ਤੇ ਸ੍ਰੀ ਚੰਦ ਕੱਢ। ਸ੍ਰੀ ਚੰਦ ਕਹਿਣ ਲੱਗਾ ਜੀ, ਇਹੋ ਜਿਹੇ ਕੰਮ ਸਾਥੋਂ ਕਰਾਉਣੇ ਹੋ, ਸਾਡੇ ਪੁੱਤਰ ਹੁੰਦੇ ਅਸੀਂ ਚੰਗੇ ਲੱਗਦੇ। ਲਖਮੀ ਦਾਸ ਵੀ ਇਵੇਂ ਜਵਾਬ ਦਿੱਤਾ। ਫਿਰ ਇੱਕ ਦਿਨ ਸੁਲੱਖਣੀ ਦੇ ਪਾਸ ਬੈਠਿਆਂ ਤੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਬਿੱਲੀ ਸਿੱਖਾਂ ਤੋਂ ਡਰ ਕੇ ਚੂਹਾ ਵੀ ਚੱਬ ਕੇ ਸਿੱਟ ਗਈ। ਉਹ ਚੁਕਾਉਣਾ ਚਾਹਿਆ, ਸ੍ਰੀ ਚੰਦ ਨੂੰ ਕਿਹਾ ਮੈਂ ਨਹੀਂ ਵੀ ਇਹ ਕੰਮ ਕਰ ਸਕਦਾ। ਲਖਮੀ ਦਾਸ ਨੂੰ ਕਿਹਾ ਕਿਵੇਂ ਹੋ ਸਕਦਾ ਹੈ। ਇਸ ਪ੍ਰਕਾਰ ਦੇ ਪੁੱਤਰਾਂ ਦੀ ਪਰਖ ਕੀਤੀ। ਉਸ ਵਕਤ ਗੁਰੂ ਅੰਗਦ ਸਾਹਿਬ ਵੱਲ ਇਸ਼ਾਰਾ ਕੀਤਾ ਤੇ ਮਹਾਰਾਜ ਸਾਹਿਬ ਅੱਧਾ ਵਾਕ ਮੁੱਖ ਵਿੱਚ ਸੀ, ਚੱਟ ਉੱਠ ਕੇ ਉਹਨੂੰ ਬਾਹਰ ਸਿੱਟ ਕੇ ਹੱਥ ਮਾਰ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਗਏ। ਇਸ ਪ੍ਰਕਾਰ ਕਟੋਰਾ ਵੀ ਆਪ ਜੀ ਨੇ ਉਸ ਨਾਲ ਧੋ ਮਾਣ ਕੇ ਕੱਢਿਆ ਕਿ ਉਸ ਤਹਿਰ ਵਿੱਚ ਮਹਾਰਾਜ ਸਾਹਿਬ ਹਰ ਵਕਤ ਪੂਰਨ ਰਹਿੰਦੇ। ਇੱਕ ਦਿਨ ਮਹਾਰਾਜ ਸਾਹਿਬ ਨਦੀ ਦੇ ਚਾਲ ਦੀ ਵਿੱਚ ਤੁਸੀਂ ਰਾਵੀ ਦੇ ਵਿੱਚ ਖੜੇ ਸਨ। ਮਹਾਰਾਜ ਸਾਹਿਬ ਬਾਸਰ ਲੈ ਕੇ ਬਾਹਰ ਇਸ਼ਨਾਨ ਕਰਕੇ ਬੈਠੇ। ਗੁਰੂ ਅੰਗਦ ਸਾਹਿਬ ਇੰਨਾ ਪਾਇਆ ਚੜਿਆ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਚੇਤਾ ਨਹੀਂ ਰਿਹਾ ਦੇਹ ਦਾ। ਸਤਿਗੁਰੂ ਨਾਨਕ ਦੇਵ ਜੀ ਪ੍ਰੇਮ ਦੇ ਵਿੱਚ ਬਾਹਰੋਂ ਨਿਕਲ ਕਰਕੇ ਰਾਵੀ ਤੋਂ ਬਾਹਰ ਆ ਕੇ ਖੜੇ ਹੋ ਗਏ। ਵੇਖਿਆ ਸਿਆਣ ਨਹੀਂ ਸਕੇ, ਫਿਰ ਆਪਣਾ ਚਰਨ ਛੁਹਾ ਕੇ ਇਹਨਾਂ ਦੀ ਗੁਰਮਾਇਸ਼ ਪੈਦਾ ਕਰਕੇ ਸਰੀਰ ਦੀ ਸਾਵਧਾਨੀ ਚੜਾਈ ਸੱਚੇ ਪਾਤਸ਼ਾਹ ਨੇ। ਇਸ ਪ੍ਰਕਾਰ ਬੜੀ ਪਰਖ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਰਦੇ ਰਹੇ। ਫਿਰ ਗੁਰੂ ਸਾਹਿਬ ਨੇ ਅਖੀਰ ਪਰਖ ਵਿੱਚ ਸਾਹਿਬ ਸੰਗਤ ਜੀ ਸਿੱਖ ਸੰਗਤਾਂ ਨੂੰ ਕਿਹਾ ਜੀ ਤੁਸੀਂ ਧੋਣੇ ਆਓ ਸਾਡੇ ਨਾਲ। ਨਾਲ ਸੰਗਤਾਂ ਕਿੰਨੀਆਂ ਜਾ ਰਹੀਆਂ ਹਨ ਤੇ ਆਪ ਜੀ ਨੂੰ ਪੈਸੇ ਹੀ ਪੈਸੇ ਸਾਰੀ ਧਰਤੀ ਜੋ ਖਾਏ। ਮਹਾਰਾਜ ਕਹਿੰਦੇ ਪੰਡਾਂ ਬੰਨ ਕੇ ਲੈ ਜਾਓ। ਬਹੁਤਿਆਂ ਲੋਕਾਂ ਨੂੰ ਉੱਥੇ ਪੈਸਿਆਂ ਦੀਆਂ ਪੰਡਾਂ ਬੰਨ ਲਈਆਂ। ਜਦੋਂ ਸਿੱਖ ਨਵਾਂ ਲਾਲਚ ਕਰਦੇ ਵੇਖੇ, ਫਿਰ ਰੁਪਇਆਂ ਦੀ ਧਰਤੀ ਵਿਖਾਈ। ਮਹਾਰਾਜ ਕਿਹਾ ਬੰਨ ਜੋ ਜਿੰਨੀ ਲੋੜ ਹੈ। ਰੁਪਇਆਂ ਦੀਆਂ ਪੰਡਾਂ ਬੰਨ ਕੇ ਚਲੇ ਗਏ। ਫਿਰ ਜਦੋਂ ਨਾ ਡੋਲੇ ਜਿੰਨੇ ਸਿੱਖ ਚ ਰਹਿ ਗਏ, ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਵਿਖਾਈਆਂ। ਉਹ ਮੋਹਰਾਂ ਵੇਖ ਕੇ ਪੰਡਾਂ ਬੰਨ ਕੇ ਲੈ ਗਏ। ਅਖੀਰ ਚਾਰ ਸਿੱਖ ਰਹਿ ਗਏ ਮਹਾਰਾਜ ਦੀ ਪਰਖ ਵਿੱਚ। ਇੱਕ ਭਾਈ ਭਗੀਰ ਸਿੰਘ ਜੀ ਮਸੀਹਾਂ ਦੇ ਸਨ ਦੁਆਬੇ ਦੇ, ਇੱਕ ਭਾਈ ਸਧਾਰਨ ਜੀ ਜੋ ਕਾਲੀ ਦਰਸ਼ਨ ਵਾਲਾ ਦੀ ਸੇਵਾ ਕਰਦੇ ਰਹੇ, ਤੇ ਗੁਰੂ ਅੰਗਦ ਸਾਹਿਬ ਜੀ, ਇੱਕ ਭਾਈ ਬੁੱਢਾ ਸਾਹਿਬ ਜੀ। ਇਹ ਚਾਰੇ ਸਿੱਖ ਮਹਾਰਾਜ ਦੇ ਨਾਲ ਹੈ। ਹਜ਼ੂਰ ਬਾਹਰ ਉਜਾੜ ਵਿੱਚ ਚਲੇ ਗਏ। ਉਸ ਵਕਤ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਐਸਾ ਸਾਂਗ ਰਹਿੰਦੇ ਆ, ਉਹ ਉਜਾੜ ਦੇ ਵਿੱਚ ਇੱਕ ਮੁਰਦਾ ਪਿਆ ਵਿਖਾਇਆ। ਉਹਦੇ ਉੱਤੇ ਬਸਤਰ ਕੀਤਾ ਦਿੱਤਾ ਹੋਇਆ ਹੈ ਤੇ ਕੋਲੇ ਲੱਕੜਾਂ ਪਈਆਂ ਹੋਈਆਂ। ਗੁਰੂ ਮਹਾਰਾਜ ਸਾਹਿਬ ਕਿਹਾ ਤੁਸੀਂ ਭਾਈ ਸਾਡੇ ਸਿਰ ਕਹਾਉਂਦੇ ਹੋ ਤੇ ਮੁਰਦੇ ਨੂੰ ਖਾਓ। ਭਾਈ ਬੁੱਢਾ ਸਾਹਿਬ ਨੇ ਦੱਸਿਆ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਕੋਲੇ ਗੱਲ ਦੱਸਦੇ ਹਾਂ ਕਿ ਵੀ ਅਸੀਂ ਉਹ ਮਹਾਰਾਜ ਤੇਲ ਨੂੰ ਸਹਾਰ ਸਕੇ। ਮੈਂ ਵੀ ਤੇ ਭਗੀਰ ਸਿੰਘ ਵੀ ਤੇ ਭਾਈ ਸਧਾਰਨ ਵੀ ਤੇ ਤਿੰਨੇ ਅਸੀਂ ਝਾੜੀਆਂ ਦੇ ਵੱਲੇ ਹੋ ਗਏ ਅਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮੁਰਦੇ ਦੀ ਲੋਹ ਦੇ ਲਾਏ ਲਾਏ ਫਿਰਨ ਲੱਗ ਗਏ। ਮਹਾਰਾਜ ਕਹਿੰਦੇ ਪੁਰਖਾ ਕੀ ਕਰਨਾ, ਕਿਉਂ ਦੇਰ ਲਾਈ ਹੈ, ਮਹਾਰਾਜ ਆਗਿਆ ਕਿਸ ਪਾਸਿਓਂ ਹੈ। ਸੱਚੇ ਪਾਤਸ਼ਾਹ ਨੇ ਕਿਹਾ ਪੈਰਾਂ ਵੱਲੋਂ ਲਾ ਕੇ ਸਿਰ ਤੱਕ ਖਾਓ।
ਜਦੋਂ ਇਹ ਵਚਨ ਕੀਤੇ ਚੱਕੀ ਤੇ ਕੜਾਹ ਪ੍ਰਸ਼ਾਦ ਵੇਖਿਆ ਤੈਨੂੰ
ਵੇਖ ਕੇ ਭਾਈ ਬੁੱਢਾ ਸਾਹਿਬ ਜੀ ਕਹਿੰਦੇ ਅਸੀਂ ਹੈਰਾਨ ਹੋ ਗਏ। ਉਹ ਸਭ ਕੁਝ ਫਿਰ ਅਲੋਪ ਕਰਤਾ ਗੁਰੂ ਸਾਹਿਬ ਜੀ ਪਾਤਸ਼ਾਹ। ਇਸ ਪ੍ਰਕਾਰ ਕੌਮ ਤੇ ਕਰਕੇ ਗੁਰੂ ਅੰਗਦ ਸਾਹਿਬ ਨੂੰ ਛਾਤੀ ਨਾਲ ਲਾ ਕੇ ਕਿਹਾ ਕਿ ਅੱਜ ਤੋਂ ਤੁਹਾਡਾ ਨਾਂ ਸਾਡੇ ਅੰਗਾਂ ਚੋਂ ਪੈ ਰਹੇ ਅੰਗ ਨੂੰ ਜਿਵੇਂ ਗੰਗਾ ਚੋਂ ਲਹਿਰ ਉੱਠਦੀ ਹੈ, ਇਹ ਸਾਡੀ ਜੋੜ ਚ ਤੁਸੀਂ ਪ੍ਰਗਟ ਹੋਏ ਹੋ। ਅੱਜ ਤੁਹਾਡਾ ਨਾਮ ਗੁਰਮਤ ਦਾ ਅੰਗ ਰੱਖਿਆ। ਅਤੇ ਉਸ ਵੇਲੇ ਸਤਿਗੁਰੂ ਸਾਹਿਬ ਜੀ ਨੂੰ ਸਾਹਿਬਜ਼ਾਦਿਆਂ ਦੀ ਸਾਰੀ ਸੰਗਤ ਦੀ ਤਲਖ ਕਰਕੇ ਸਾਧ ਸੰਗਤ ਜੀ ਗਰੀਬ ਨੂੰ ਆਏ। ਸਤਿਗੁਰੂ ਨਾਨਕ ਦੇਵ ਜੀ ਨੇ 1596 ਵਿਕਰਮੀ ਵਿੱਚ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ, ਪੰਜ ਸਰਾਜ ਨੂੰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਪੰਚਮੀ ਨੂੰ ਬਖਸ਼ੀ। ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਕਿਹਾ ਕਿ ਤੁਸੀਂ ਹੁਣ ਇੱਥੇ ਸਾਹਿਬਜ਼ਾਦੇ ਮੇਲ ਕਰਨਗੇ, ਇੱਥੇ ਕਰਤਾਰਪੁਰ ਸਾਹਿਬ ਵਿੱਚ ਤੁਸੀਂ ਜਾ ਕੇ ਖਡੂਰ ਸਾਹਿਬ ਵਿੱਚ ਜਾ ਕੇ ਨਿਵਾਸ ਕਰੋ। ਤੇ ਗੁਰੂ ਮਹਾਰਾਜ ਸਾਹਿਬ ਦੀ ਆਗਿਆ ਮੰਨ ਕੇ ਸੱਚੇ ਪਾਤਸ਼ਾਹ, ਜਿਵੇਂ ਮਹਾਰਾਜ ਦੇ ਅੰਦਰ ਨਿਸ਼ਚਾ ਸੀ ਕਿ ਜਿਵੇਂ ਗੁਰੂ ਸਾਹਿਬ ਆਗਿਆ ਕਰਨ ਨੂੰ ਮੋੜਨੀ ਨਹੀਂ, ਭਾਵੇਂ ਵਿਛੋੜੇ ਦਾ ਦੁੱਖ ਨਹੀਂ ਸੀ ਸਹਾਰ ਸਕਦੇ ਆਪ, ਆਗਿਆ ਨੀ ਮਹਾਰਾਜ ਦੀ ਮੋੜੀ। ਪਹਿਲਾਂ ਪਰਖ ਹੋਈ ਸੀ ਉਦੋਂ ਕਰਤਾਰਪੁਰ ਸਾਹਿਬ ਤੋਂ ਭੇਜ ਕੇ ਸੀ, ਖਡੂਰ ਸਾਹਿਬ ਆ ਕੇ ਟਿਕ ਗਏ ਸੀ। ਉਦੋਂ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਜੀ ਇੱਥੇ ਮਿਲਣ ਵਾਸਤੇ ਆਏ, ਜੋ ਗੁਰੂ ਨਾਨਕ ਦੇਵ ਦਾ ਗੁਰਦੁਆਰਾ ਬਣਿਆ ਹੋਇਆ, ਇੱਥੇ ਆ ਕੇ ਆਪ ਜੀ ਨੂੰ ਮਿਲੇ। ਫਿਰ ਗੁਰੂ ਅੰਗਦ ਸਾਹਿਬ ਦਿਵਿਆ ਕਰਨ ਵਾਲੇ ਚੱਲੇ, ਇਹ ਟਪਿਆਣਾ ਸਾਹਿਬ ਜਿਹੜਾ ਬਣਿਆ ਗੁਰਦੁਆਰਾ, ਇੱਥੇ ਤੱਕ ਜਦੋਂ ਗੁਰੂ ਅੰਗਦ ਸਾਹਿਬ ਆਏ, ਮਹਾਰਾਜ ਕਹਿੰਦੇ ਬਸ ਪੁਰਖਾ ਬਹਿ ਜਾ ਇੱਥੇ। ਇਹ ਬਚਨ ਸੁਣ ਕੇ ਮਹਾਰਾਜ 6 ਮਹੀਨੇ ਬੈਠੇ ਸੱਚੇ ਪਾਤਸ਼ਾਹ। ਫਿਰ ਸਤਿਗੁਰੂ ਨਾਨਕ ਦੇਵ ਜੀ ਪ੍ਰੇਮ ਦੀ ਖਿੱਚ ਵਿੱਚ ਆ ਕੇ ਕਰਤਾਰਪੁਰੋਂ ਇਹਨਾਂ ਨੂੰ ਮਿਲਾਇਆ ਤੇ ਜਗਾ ਕੇ ਕਿਹਾ, ਪੁਰਖਾ ਅਸੀਂ ਤਾਂ ਸਹਿਜ ਸੁਭਾਅ ਕਿਹਾ ਸੀ, ਤੁਸੀਂ ਇੱਥੇ ਕਿਉਂ ਧਰਨਾ ਮਾਰ ਕੇ ਬੈਠ ਗਏ? ਆ ਜਿਹੜਾ ਤਪ ਕੀਤਾ ਸੀ ਤੁਹਾਡੇ ਵਾਸਤੇ ਕੀਤਾ, ਤੁਸੀਂ ਕਿਉਂ ਖੇਚਲ ਕਰਦੇ ਹੋ? ਇਹ ਬਚਨ ਮਹਾਰਾਜ ਨੇ ਕਹੇ। ਫਿਰ ਕਰਤਾਰਪੁਰ ਸਾਹਿਬ ਨੂੰ ਲੈ ਗਏ ਅੰਮ੍ਰਿਤਸਰ ਸਾਹਿਬ ਵਿੱਚ, ਜਿਹੜੀ ਯਾਦਗਾਰ ਹੈ ਨਾ ਬਾਬੇ ਬੁੱਢੇ ਸਾਹਿਬ ਦੀ ਦੇਰ, ਉੱਥੇ ਗੁਰੂ ਅੰਗਦ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਜਾਂਦੇ ਨੂੰ ਨਿਵਾਸ ਕੀਤਾ ਸੀ। ਬਾਬਾ ਸ਼ਾਮ ਸਿੰਘ ਜੀ ਨੇ ਜਿਹੜੀਆਂ ਪ੍ਰੇਮ ਪਰਚੀਆਂ ਲਿਖੀਆਂ ਲਿਖਤ ਦੀ ਪੁਸਤਕਾਂ, ਉਹਦੇ ਵਿੱਚ ਜ਼ਿਕਰ ਆਉਂਦਾ ਸਾਧ ਸੰਗਤ ਦਾ। ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਅਤੇ ਗੁਰੂ ਅੰਗਦ ਸਾਹਿਬ ਵੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਵਿੱਚ ਗਏ ਸਨ। ਫਿਰ ਕਰਤਾਰਪੁਰ ਸਾਹਿਬ ਜਾ ਕੇ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ ਦਿੱਤੀ। ਗੁਰਤਾ ਗੱਦੀ ਦੇ ਕੇ ਮਹਾਰਾਜ ਸਾਹਿਬ ਨੂੰ ਖਡੂਰ ਸਾਹਿਬ ਭੇਜ ਦਿੱਤਾ। ਇੱਥੇ ਖਡੂਰ ਸਾਹਿਬ ਕਹਿ ਕੇ ਮਾਤਾ ਭਰਾਈ ਦੇ ਪਾਸ ਸਾਡਾ ਤਖ਼ਤ ਹੈ, ਤੁਸੀਂ ਉੱਥੇ ਜਾ ਕੇ ਟਿਕਾਣਾ ਕਰੋ। ਇਹ ਸਤਿਗੁਰਾਂ ਦਾ ਬਚਨ ਮੰਨ ਕੇ ਮਹਾਰਾਜ ਸਾਹਿਬ ਜੀ ਵਿਰਾਗ ਵਿੱਚ ਆ ਗਏ। ਮਾਤਾ ਸੁਭਰਾਈ ਜੀ ਨੂੰ ਪੁੱਛਿਆ ਸਤਿਗੁਰੂ ਨਾਨਕ ਦੇਵ ਜੀ ਦੀ ਬਾਬਤ, ਮਹਾਰਾਜ ਨੇ ਕਿਹਾ ਸਾਨੂੰ ਕੋਈ ਚੰਗੀ ਚੀਜ਼ ਨਹੀਂ ਲੱਗਦੀ। ਵਿਰਾਗ ਵਿੱਚ ਆ ਕੇ ਉਹ ਕੋਹੜੀ ਸਾਹਿਬ ਜਿਹੜੀ ਬਣੀ, ਉਸ ਕੋਹੜੀ 'ਚ ਸਮਾਧੀ ਲਾ ਕੇ ਬੈਠ ਗਏ। ਕਿਹਾ ਕਿ ਮਾਤਾ ਸਾਨੂੰ ਬੁਲਾਵੇ ਨਾ, ਕੋਈ ਸਾਡਾ ਚਿੱਤ ਨਹੀਂ ਹੁਣ ਬੋਲਣ ਨੂੰ ਕਰਦਾ, ਇਹ ਚਿਣ ਦੇ। ਉਹ ਮਾਤਾ ਨੇ ਉਸੇ ਵਕਤ ਮਹਾਰਾਜ ਦੀ ਆਗਿਆ ਮੰਨ ਕੇ ਬੂਹਾ ਚਿਣ ਦਿੱਤਾ। ਕਿਉਂ 6 ਮਹੀਨੇ ਮਹਾਰਾਜ ਸਮਾਧੀ 'ਚ ਬੈਠੇ ਰਹੇ। ਉਦੋਂ ਸਤਿਗੁਰੂ ਨਾਨਕ ਦੇਵ ਜੀ 1596 ਵਿਕਰਮੀ ਵਿੱਚ ਅਸੂ ਦੇ ਸਰਾਧਾਂ ਦੀ 10ਵੀਂ ਨੂੰ ਜੋਤੀ ਜੋਤ ਸਮਾ ਗਏ, ਸੱਚਖੰਡ ਵਿੱਚ ਮਹਾਰਾਜ ਚਲੇ ਗਏ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਕੌਂਟੇ ਕੀਤੇ। ਗੁਰੂ ਅੰਗਦ ਸਾਹਿਬ ਦੀ ਜੋਤ ਵਿੱਚ ਜੋਤ ਉਹ ਜੁਗਤ ਸਾਹਿਬ ਸਹਿ ਕਾਇਆ ਫੇਰ ਉਪਨਤੀ ਹੈ, ਉਹ ਜੋਤ ਗੁਰੂ ਨਾਨਕ ਦੀ, ਉਹ ਜੁਗਤ ਭਗਤੀ ਸਹਿਜ ਗਿਆਨ। ਇੱਕ ਪਾਤਸ਼ਾਹ ਗੁਰੂ ਨਾਨਕ ਨੂੰ ਕਾਇਆ ਪਲਟ ਕੇ ਗੁਰੂ ਅੰਗਦ ਸਰੂਪ ਧਾਰਿਆ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਖਡੂਰ ਸਾਹਿਬ ਵਿੱਚ ਬੈਠ ਕੇ ਨਿਵਾਸ ਕੀਤਾ। 6 ਮਹੀਨੇ ਸਮਾਧੀ 'ਚ ਬੈਠੇ ਰਹੇ। ਕਰਤਾਰਪੁਰ ਜਦੋਂ ਮਹਾਰਾਜ ਜੋਤੀ ਜੋਤ ਸਮਾ ਗਏ, ਸੰਗਤਾਂ ਦਰਸ਼ਨਾਂ ਆ ਕਰਨ ਬੜੀਆਂ ਵਿਆਕਲ ਹੋ ਗਈਆਂ। ਉਸ ਵਿੱਚ ਭਾਈ ਬੁੱਢੇ ਸਾਹਿਬ ਨੂੰ ਸਾਰਿਆਂ ਸਿੱਖਾਂ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਤੁਹਾਨੂੰ ਗੁਰੂ ਸਾਹਿਬ ਦਾ ਵਰ ਹੈ ਕਿ ਅਸੀਂ ਕਿਤੇ ਵੀ ਗੁਪਤ ਰਹੀਏ, ਤੁਹਾਡੇ ਪਾਸੋਂ ਗੁਪਤ ਨਹੀਂ ਰਹਿ ਸਕਾਂਗੇ, ਤੁਸੀਂ ਹੁਣ ਭਾਲੋ ਉਪਕਾਰ ਕਰੋ ਸੰਗਤ ਦੇ। ਜਿਹਨਾਂ ਨੂੰ ਗੁਰਿਆਈ ਗੱਦੀ ਗੁਰੂ ਨਾਨਕ ਸਾਹਿਬ ਨੂੰ ਬਖਸ਼ੀ ਹੈ, ਗੁਰੂ ਅੰਗਦ ਸਾਹਿਬ ਨੂੰ, ਉਹਨਾਂ ਦੇ ਸਾਨੂੰ ਦਰਸ਼ਨ ਕਰਾਓ। ਭਾਈ ਬੁੱਢਾ ਸਾਹਿਬ ਜੀ ਦੇ ਨਾਲ ਕਰਤਾਰਪੁਰ ਸਾਹਿਬ ਤੋਂ ਪ੍ਰਾਪਤ ਸਿੱਖ ਸਾਰੇ ਮਿਲੇ। ਇੱਥੇ ਖਡੂਰ ਸਾਹਿਬ ਵਿੱਚ ਬੜਾ ਇਕੱਠ ਹੋ ਕੇ ਆ ਗਈ ਸੰਗਤ। 4 ਸਵੇਰੇ ਨਗਰ ਦੇ ਭਾਰਿਆ, ਕਿਤੋਂ ਵੀ ਗੁਰੂ ਸਾਹਿਬ ਦੇ ਦਰਸ਼ਨ ਨਾ ਹੋਏ। ਅਖੀਰ ਮਾਤਾ ਸੁਭਰਾਈ ਜੀ ਦੇ ਪਾਸ ਜਾ ਕੇ ਸਿੱਖਾਂ ਨੂੰ ਬੇਨਤੀ ਕੀਤੀ, ਮਾਤਾ ਸਾਹਿਬ ਜੀ ਗੁਰੂ ਸਾਹਿਬ ਇੱਥੇ ਹਮੇ, ਤੁਸੀਂ ਦੱਸੋ ਕਿੱਥੇ ਹੈ? ਮਾਤਾ ਗੁਰੂ ਸਾਹਿਬ ਦੀ ਵਰਜੀ ਕਰਕੇ ਚੁੱਪ ਕਰ ਰਹੀ ਬੋਲੀ ਨੇ। ਉਸ ਵਕਤ ਭਾਈ ਬੁੱਢਾ ਸਾਹਿਬ ਜੀ ਨੇ ਇਹ ਦੇਖ ਕਰਕੇ ਘਰ ਦੇ ਤਾਈ ਕਿ ਆਹ ਜਿਹੜੀ ਕੋਹੜੀ ਇੰਨਾ ਥਾਂ, ਇਹ ਦੇਖੋ ਬੰਦ ਕੀਤਾ ਹੋਇਆ ਨਵਾਂ ਹੀ ਬਾਰ, ਪੋਚਾ ਦੇ ਕੇ ਇਸ ਅੰਦਰ ਜੇ ਗੁਰੂ ਸਾਹਿਬ ਤਾਂ ਹੋਣ ਸਿੱਖ ਸੰਗਤ ਤੋਂ ਭਾਈ ਸਾਹਿਬ ਤੁਸੀਂ ਉਪਕਾਰ ਕਰੋ। ਭਾਈ ਬੁੱਢਾ ਸਾਹਿਬ ਨੂੰ ਉਸ ਵੇਲੇ ਕੰਧ ਦੇ ਤਾਈ ਜਿਹੜੀ ਚਿੰਨੀ ਹੋਈ ਸੀ ਬੂਹੇ ਦੇ ਤਾਈ ਖੋਲਿਆ, ਖੋਲ ਕੇ ਅੰਦਰ ਵੇਖਿਆ ਮਾਤਾ ਪਰਮੇਸ਼ਰ ਲਾਈ ਬੈਠੇ ਗੁਰੂ ਅੰਗਦ ਸਾਹਿਬ ਜੀ, ਜਿਵੇਂ ਸੁਮੇਰ ਪਰਬਤ ਜਿਵੇਂ ਕੈਲਾਸ਼ ਪਰਬਤ ਤੇ ਸ਼ਿਵਜੀ ਸਮਾਧੀ ਲਾ ਕੇ ਬੈਠਦਾ, ਉਦੋਂ ਵੀ ਅਡੋਲ ਗੁਰੂ ਸਾਹਿਬ ਜੀ ਦੇਖੇ ਹਨ। ਇਸ ਕਰਕੇ ਮਹਾਰਾਜ ਦੇ ਚਰਨਾਂ ਨੂੰ ਛੋਹੇ ਤੇ ਗੁਰੂ ਸਾਹਿਬ ਦੀ ਸਮਾਧੀ ਉੱਤਰ ਆਈ। ਕਹਿਣ ਲੱਗੇ ਮਹਾਰਾਜ, ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਜਿਹੜੀ ਗੁਰਤਾ ਬਖਸ਼ੀ ਹੈ ਇਹ ਲੋਕਾਂ ਦੇਖਣ ਵਾਸਤੇ ਕਹਿੰਦੇ ਦਿੱਤੀ, ਸੰਗਤਾਂ ਦਾ ਉਧਾਰ ਕਰੋ, ਬਾਹਰ ਦਰਸ਼ਨ ਦਿਓ। ਉਸ ਵਕਤ ਵਿਸ਼ਾਲ ਸਿੰਘ ਜੀ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਭਾਈ ਬੁੱਢਾ ਸਾਹਿਬ ਆਦਿ ਗੁਰੂ ਪਿਆਰੇ ਜਿਹੜੇ ਸਾਰੇ ਗੁਰੂ ਨਾਨਕ ਸਾਹਿਬ ਦੇ ਨਾਲ ਰਹਿਣ ਵਾਲੇ ਸਨ, ਉਹਨਾਂ ਦੇ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਬਾਹਰ ਚੰਦੋਆ ਤਾਣਿਆ ਗਿਆ ਅਤੇ ਵਿਛਾਈ ਹੋ ਗਈ, ਸਿੰਘਾਸਨ ਵਿਛਿਆ। ਗੁਰੂ ਸਾਹਿਬ ਜੀ ਬਾਹਰ ਨਿਕਲ ਕਰਕੇ ਸਾਰੇ ਸਿੱਖਾਂ ਨੂੰ ਕੰਠ ਨਾਲ ਮਿਲੇ ਪਿਆਰ ਦੇ ਨਾਲ। ਸਿੰਘਾਸਨ ਤੇ ਬੈਠ ਕਰਕੇ ਸੱਚੇ ਪਾਤਸ਼ਾਹ ਨੇ ਪਹਿਲੇ ਦਿਨ ਇਹ ਬਾਣੀ ਉਚਾਰਨ ਕੀਤੀ, ਜਿਸ ਪਿਆਰੇ ਸਿਉਂ ਨਹੀਂ ਹੋ ਇਸ ਆਗੇ ਮਰ ਚੱਲੀ ਹੈ, ਸਿਰਗ ਜੀਵਨ ਸੰਸਾਰ ਪਾ ਕੇ ਪਾਛੇ ਜੀਵਨ, ਇਸ ਵੀ ਰਾਗ ਦੀ ਵਾਰ ਵਿੱਚ ਮਹਾਰਾਜ ਜੀ ਨੇ ਮਹਲਾ ਉਚਾਰਨ ਕੀਤਾ। ਇਸ ਪ੍ਰਕਾਰ ਸਾਹਿਬ ਸਿੰਘ ਜੀ ਵਿਰਾਗ ਦੇ ਨਾਲ ਜਦੋਂ ਸ਼ਬਦ ਉਚਾਰੇ, ਕਿਸੇ ਕੋਈ ਕੋਈ ਮਨ ਨਵਾਣੇ ਇੱਕ ਤੋਂ ਚੋਣੇ ਮਰੀਜ਼ਾਂ ਰੋਏ ਜਾਣ ਚਿਤ ਨੂੰ ਆਏ ਹੀ, ਸਿੱਖ ਸੰਗਤਾਂ ਨੂੰ ਧੀਰ ਵਿਆਹ ਦਰਸ਼ਨ ਕੀਤੇ, ਨਿਹਾਲ ਹੋਏ, ਲੰਗਰ ਚੱਲਣ ਲੱਗ ਗਏ, ਖੁੱਲ੍ਹੇ ਥਾਂ ਵਿੱਚ ਦੀਵਾਨ ਸੱਜਣ ਲੱਗ ਗਏ, ਸੰਗਤਾਂ ਸੈਂਕੜੇ ਮਹਾਰਾਜ ਦੇ ਪਾਸ ਆਉਣ ਲੱਗ ਗਈਆਂ। ਇਹੋ ਕੁਝ ਸਾਹਿਬ ਸੰਗਤ ਜੀ ਸ਼ਾਮੀ ਨੇ ਵੀ ਗੁਰੂ ਸਾਹਿਬ ਨੂੰ ਗੁਰਿਆਈ ਪਾਈ ਹੈ 1500 ਵਿਕਰਮੀ 'ਚ, ਅਤੇ ਗੁਰੂ ਮਹਾਰਾਜ ਸਾਹਿਬ ਜੀ ਨੇ 1609 ਤੱਕ 12 ਸਾਲ ਗੁਰਤਾ ਗੰਦੀ ਕੀਤੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਸਤਿਗੁਰੂ ਦੀ ਸਮਾਂ ਬਿਤਾਉਂਦੇ ਰਹੇ। ਸਿੱਖ ਸੰਗਤਾਂ ਲੱਖਾਂ ਦੀ ਗਿਣਤੀ ਦੂਰੋਂ ਦੂਰੋਂ ਆ ਕੇ ਵਰੋਂ ਸੌਂਦੀਆਂ। ਇਹ ਖਡੂਰ ਸਾਹਿਬ ਦੇ ਵਿੱਚ ਇੱਕ ਜੋਗੀ ਰਹਿੰਦਾ ਸੀ ਕੰਨ ਪਾਟਾ, ਉਹਦਾ ਸੁਭਾਅ ਸੀ ਸੰਗਤ ਨੂੰ ਵੇਖ ਕੇ ਜਰਦਾ ਨਹੀਂ ਸੀ, ਉਹ ਬਹੁਤ ਸਾਰਾ ਦੁਖੀ ਰਹਿੰਦਾ ਸੀ ਕਿ ਇੰਨੀਆਂ ਰੌਣਕਾਂ ਮਹਾਰਾਜ ਦੇ ਕੋਲੇ ਕਿਉਂ ਹੈ। ਇਹ ਲੋਕਾਂ ਖਡੂਰ ਦੇ ਵਾਸੀਆਂ ਨੂੰ ਤਾਗਾ ਤੂਨਾ ਕਰਕੇ ਆਪਣੇ ਉਹ ਕਬਜ਼ੇ ਰੱਖਿਆ ਕਰਦਾ। ਇਸ ਪ੍ਰਕਾਰ ਦੇ ਲੋਕ ਸਨ। ਕੋਈ ਸਮਾਂ ਗੁਜ਼ਰ ਗਿਆ, ਇੱਕ ਦਿਨ ਇੰਨੀ ਔਕੜ ਪਈ, ਵਰਖਾ ਨਾ ਹੋਈ। ਵਰਖਾ ਨਾ ਹੋਣ ਤੋਂ ਲੋਕਾਂ ਨੇ ਕਿਹਾ ਕਿ ਕਿਵੇਂ ਕਰੀਏ, ਮੀਂਹ ਨਹੀਂ ਪੈਂਦਾ। ਉਸ ਵੇਲੇ ਇੱਕ ਆਦਮੀ ਜਿਹੜਾ ਆਪਣੇ ਨਿਆਣੇ ਦੇ ਹੱਥ ਵਾਲਾ ਕਰਾਉਣ ਵਾਲਾ ਸੀ ਖਡੂਰ ਸਾਹਿਬ ਦਾ, ਉਹਨੇ ਕਿਹਾ ਵੀ ਜੋ ਵੀ ਨਿਆਣੇ ਨੂੰ ਤਾਂ ਰਾਜ਼ੀ ਕਰ ਦਿੰਦਾ, ਹੱਥ ਵਾਲੇ ਕਰਦਾ, ਜੇ ਉਹਨੂੰ ਪੁੱਛੀਏ ਆਪਾਂ ਤੇ ਉਹ ਵਰਖਾ ਪਾ ਦੇਵੇ। ਸਾਰੇ ਉਹ ਜੋਗੀ ਕੋਲੇ ਚਲੇ ਗਏ, ਜੋਗੀ ਗੱਦੀ ਲਾ ਕੇ ਬੈਠ ਗਿਆ। ਹੁਣ ਕਾਰਜ ਵੀ ਅੱਜ ਤਾਂ ਤਿੰਨ ਸਾਰਿਆਂ ਮੇਰੇ ਸੇਵਕ ਬਣ ਕੇ ਆਇਆ। ਜਿਸ ਵੇਲੇ ਬੈਠ ਗਿਆ, ਉਸ ਵੇਲੇ ਸਾਰਿਆਂ ਲੋਕਾਂ ਨੂੰ ਬਾਬੇ ਨੂੰ ਜਾ ਕੇ ਮੱਥਾ ਟੇਕਿਆ ਜੋਗੀ ਨੂੰ। ਕਹਿਣ ਲੱਗੇ ਮਹਾਰਾਜ, ਮੀਂਹ ਨਹੀਂ ਪੈਂਦਾ। ਕਹਿੰਦੇ ਉਹ ਮੀਂਹ ਕੀ ਪਵੇ, ਗੁਰੂ ਅੰਗਦ ਸਾਹਿਬ ਸਾਡੇ ਪਿੰਡ ਵਿੱਚ ਰਹਿੰਦੇ ਹੈ, ਉਹ ਨਾਲੇ ਪਰਿਵਾਰ ਵਾਲੇ ਹੈ, ਗ੍ਰਸਤ ਵਾਲੇ ਹੈ, ਪੁੱਤਰਾਂ ਵਾਲੇ ਹੈ, ਉਹ ਇੱਥੇ ਪੂਜਾ ਕਰਾਉਂਦੇ। ਮੈਨੂੰ ਇਹ ਪਤਾ ਤੁਸੀਂ ਤਾਂ ਖਡੂਰ ਸਾਹਿਬ ਦੇ, ਮੈਨੂੰ ਹੀ ਪੂਜਦੇ ਹੋ, ਉਹਨਾਂ ਦੇ ਕੋਲੇ ਘੱਟ ਜਾਂਦੇ ਹੋ, ਪਰ ਇਹ ਦੱਸੋ ਵੀ ਮੀਂਹ ਕਿਵੇਂ ਪਵੇ, ਗ੍ਰਸਤੀ ਹੋ ਕੇ ਪੂਜਾ ਕਰਾਉਂਦੇ। ਇਹ ਲਫ਼ਜ਼ ਕਹਿਣ ਤੋਂ ਜੱਟਾਂ ਦੇ ਅੰਦਰ ਖਿਆਲ ਆਇਆ ਵੀ ਇਹ ਜੋਗੀ ਸੱਚੀ ਕਹਿੰਦਾ ਹੋਣਾ ਸਾਧ ਹੈ। ਇਸ ਖਿਆਲ ਵਿੱਚ ਆ ਕੇ ਮਹਾਰਾਜ ਸਾਹਿਬ ਨੂੰ ਕੱਢਣ ਵਾਸਤੇ ਤਿਆਰ ਹੋ ਪਏ। ਕਹਿੰਦੇ ਮਹਾਰਾਜ, ਇਸ ਨਗਰ 'ਚ ਚਲੇ ਜਾਓ, ਕਿਉਂਕਿ ਇੱਥੇ ਮੀਂਹ ਨਹੀਂ ਪੈਂਦਾ, ਸਾਨੂੰ ਜੋਗੀ ਨੇ ਸੱਚ ਦੱਸਿਆ। ਇਹ ਸੁਣ ਕੇ ਗੁਰੂ ਮਹਾਰਾਜ ਸਾਹਿਬ ਹੱਸ ਪਏ। ਮਹਾਰਾਜ ਕਹਿੰਦੇ ਵੀ ਪਰ ਪੈ ਗਿਆ ਸੀ, ਅੱਗੇ ਵੀ ਅਸੀਂ ਬਾਹਲੀਆਂ ਗੱਲਾਂ ਨਹੀਂ ਚੱਕ ਜਾਣਗੇ, ਤੁਸੀਂ ਇੱਥੋਂ ਡੇਰਾ ਚੱਕ ਲਓ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਬੁੱਢਾ ਸਾਹਿਬ ਜੀ ਕੁਛ ਤੇਜ਼ ਹੋਣ ਲੱਗੇ। ਮਹਾਰਾਜ ਨੇ ਵੇਖਣਾ ਨਾ ਇਸ਼ਾਰਾ ਕੀਤਾ, ਨਾ ਭਾਈ ਬੁੱਢਾ ਸਾਹਿਬ ਆਪਣੀ ਵੱਲੋਂ ਕੋਈ ਇਹਨਾਂ ਲੋਕਾਂ ਦਾ ਕੀ ਕਸੂਰ ਹੈ, ਇਹ ਲੋਕ ਤਾਂ ਭਰਮਾਏ ਹੋਏ ਇਸ ਤਰ੍ਹਾਂ ਆਖੇ ਲੱਗਦੇ ਹੈ। ਕਿਉਂ ਕਹਿ ਕੇ ਆਪਣੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੜ੍ਹ ਚੁਕਾ ਕੇ ਸਿੱਖਾਂ ਨੇ ਗੁਰੂ ਸਾਹਿਬ ਜੀ ਨਾਲ ਤੁਰੇ ਜਾ ਰਹੇ ਹੈ। ਇਹ ਖਾਨ ਛਾਪਰੀ ਸਾਹਿਬ ਜੋ ਉਸਤਾਦ ਹੈ ਸਾਹਿਬ ਸੰਗੀਤ ਜੀ, ਉੱਥੇ ਜਾ ਕੇ ਝਿੜੀ ਵਿੱਚ ਮਾਰਨ ਡੇਰੇ ਲਾ ਲਏ। ਉੱਥੇ ਮਾਰੇ ਜੰਗਲ ਵਿੱਚ ਮੰਗਲ ਕਰ ਦਿੱਤੇ, ਸੰਗਤਾਂ ਕੀਰਤਨ ਕਰਦੀਆਂ, ਉੱਥੇ ਲੰਗਰ ਛਕਦੇ ਹੈ, ਭਜਨ ਬੰਦਗੀ ਹੋਣ ਲੱਗ ਗਿਆ ਕਿ ਉਹ ਸੱਚਖੰਡ ਬਣ ਗਈ ਉਹ ਝਿੜੀ ਸੀ ਜਿਹੜੀ। ਉੱਥੇ ਬੈਠਿਆਂ ਇਸ ਤਰ੍ਹਾਂ ਮਾਰਿਆ ਸਮਾਂ ਬਤੀਤ ਕੀਤਾ। ਇੱਧਰ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਜਦੋਂ ਗੋਬਿੰਦ ਰਾਏ ਸਾਹਿਬ ਮਹਾਰਾਜ ਨੂੰ ਬਿਠਵਾਇਆ ਹੋਇਆ ਸੀ, ਇਹ ਗੋਨਵਾਸ ਦਾ ਹੁਕਮ ਸੀ ਕਿ ਰਾਤ ਨੂੰ ਗੋਨਵਾਸ ਆਇਆ ਕਰੋ ਤੇ ਸਵੇਰ ਵੇਲੇ ਤੁਸੀਂ ਆ ਜਾ ਕਰੋ ਸਾਡੀ ਸੇਵਾ। ਗੁਰੂ ਅਮਰਦਾਸ ਸਾਹਿਬ ਦੀ ਰਾਤ ਬਤੀਤ ਕਰਕੇ ਜਦ ਗੋਨਵਾਲ ਸਾਹਿਬ ਤੋਂ ਇੱਥੇ ਆਏ ਤੇ ਆ ਕੇ ਵੇਖਿਆ ਗੁਰੂ ਸਾਹਿਬ ਦਾ ਸਿੱਖ ਕੋਈ ਨੀ ਇੱਥੇ ਅਤੇ ਹੋਰ ਸੰਗਤਾਂ ਦੀ ਕੋਈ ਰੌਣਕ ਨੀ। ਕਿਸੇ ਨੂੰ ਪੁੱਛਿਆ ਵੀ ਭਾਈ ਗੁਰੂ ਸਾਹਿਬ ਨੂੰ ਕੀ ਕਾਰਜ ਪੈ ਗਿਆ, ਅੱਗੇ ਹਮੇਸ਼ਾ ਲਈ ਇੱਥੇ ਰਹਿੰਦੇ ਸੀ ਉਹ ਕਿੱਧਰ ਚਲੇ ਗਏ। ਸੁਣ ਕੇ ਕਿਸੇ ਨੇ ਕਿਹਾ ਵੀ ਜੋਗੀ ਨੇ ਈਰਖਾ ਕੀਤੀ ਹੈ, ਜੱਟਾਂ ਨੂੰ ਮੀਂਹ ਦਾ ਲਾਲਚ ਸੀ, ਇਸ ਲਾਲਚ ਵੀ ਪਾ ਕੇ ਗੁਰੂ ਸਾਹਿਬ ਕਢਾਤੇ ਹੈ ਤੇ ਮੀਂਹ ਹੁਣ ਤਾਈ ਨਹੀਂ ਪਿਆ। ਇਹ ਸੁਣ ਕੇ ਗੁਰੂ ਅਮਰਦਾਸ ਸਾਹਿਬ ਦੀ ਬਿਰਦੀ ਗੁਰੂ ਮਹਾਰਾਜ ਸਾਹਿਬ ਦੀ ਸਹਾਰ ਨਾ ਸਕੇ। ਕਹਿਣ ਲੱਗੇ ਜਿੱਥੇ ਪੰਚਾਇਤ ਬੈਠੀ, ਕਹਿੰਦੇ ਵੀ ਕਿਉਂ ਵੀ ਗੁਰੂ ਸਾਹਿਬ ਤਾਂ ਕਢਾਤੇ, ਤੁਸੀਂ ਮੀਂਹ ਪਵਾ ਲਿਆ ਹੁਣ? ਇਹ ਕਹਿਣ ਲੱਗੇ ਮੀਂਹ ਮਾਂ ਤਾਂ ਕੁਝ ਨਹੀਂ ਆਇਆ। ਫਿਰ ਤੇ ਤੁਸੀਂ ਪੁੱਛੋ ਜੋਗੀ ਨੂੰ, ਜੋਗੀ ਨੂੰ ਪੁੱਛਿਆ ਕਹਿੰਦੇ ਮੇਰੀ ਕਾਠੀ ਚ ਮੀਂਹ ਫੜਿਆ ਹੈ, ਹੌਲੀ ਹੌਲੀ ਮੰਤਰ ਜੰਤਰ ਕਰੂੰਗਾ ਤੇ ਮੀਂਹ ਪਵਾ ਦੂ। ਫਿਰ ਉਹਨੂੰ ਕਿਹਾ ਜੱਟ, ਕਹਿੰਦੇ ਵੀ ਕੌੜਾ ਜਿਹਾ ਬੋਲਦਾ ਤਾਂ ਗੁਰੂ ਸਾਹਿਬ ਵੀ ਕਰ ਦਿੱਤੇ ਤੇ ਇਹ ਤਾਂ ਗੱਲ ਠੀਕ ਨੀ ਹੁਣ। ਮਹਾਰਾਜ ਸਾਹਿਬ ਕਹਿੰਦੇ ਅਸੀਂ ਹਾਂ ਗੁਰੂ ਕੇ ਸਿੱਖ, ਤੁਸੀਂ ਗੁਰੂ ਸਾਹਿਬ ਨੂੰ ਕਦੇ ਚੰਗਾ ਕੰਮ ਨਹੀਂ ਕੀਤਾ, ਮੈਂ ਗੁਰੂ ਕਾ ਸਿੱਖ ਮੀਂਹ ਪਵਾ ਸਕਦਾ। ਇਹ ਜਦੋਂ ਬਚਨ ਕੀਤੇ ਕਹਿੰਦੇ ਜੀ ਕਿਵੇਂ ਮੀਂਹ ਦਾ ਯਤਨ? ਕਹਿੰਦੇ ਜੋੜੀ ਨੂੰ ਬਾਹਰ ਕੱਢ ਲਓ ਡੇਰੇ ਤੋਂ, ਵੇਖ ਲਓ ਬੱਦੋ ਉਸੇ ਵੇਲੇ ਆ ਗਏ। ਤੇ ਜਦੋਂ ਗੁਰੂ ਮਹਾਰਾਜ ਨੇ ਕਿਹਾ, ਗੁਰੂ ਅਮਰਦਾਸ ਜੀ ਨੇ ਜੱਟਾਂ ਨੂੰ ਜਾ ਕੇ ਬਾਬੇ ਨੂੰ ਮੱਥਾ ਟੇਕਿਆ, ਕਹਿੰਦੇ ਬਾਬਾ ਜੀ ਜਿਹੜਾ ਬਾਹਰ ਚਰਨ ਪਾਓ। ਇਹ ਉੱਥੋਂ ਨਿਕਲੇ ਨਾ ਡੇਰੇ ਵਿੱਚੋਂ, ਅਖੀਰ ਜੱਟਾਂ ਨੂੰ ਦੋ ਕੁ ਲੱਤਾਂ ਫੜ ਲਈਆਂ, ਹੱਥਾਂ ਤੋਂ ਫੜ ਲਿਆ, ਉਠਾ ਲਿਆ, ਖੜਾ ਕਰ ਲਿਆ। ਚੇਲੇ ਤਾਂ ਡਰਦੇ ਹੀ ਸਾਰੇ ਹੀ ਭੱਜ ਗਏ। ਜਿਸ ਵੇਲੇ ਭੱਜ ਗਏ, ਜੋਗੀ ਜਦੋਂ ਡੇਰੇ ਤੋਂ ਬਾਹਰ ਕੱਢਿਆ, ਉਸ ਵੇਲੇ ਬਦਲ ਹੋਇਆ। ਬਦਲ ਤੋਂ ਇੱਕ ਯਤਨ ਨਿਸ਼ਚਾ ਆ ਗਿਆ ਵੀ ਗੁਰੂ ਕੇ ਸਿੱਖ ਨਹੀਂ ਪਵਾ ਸਕਦੇ ਹੈ, ਅਸੀਂ ਬੜੀ ਗਲਤੀ ਕੀਤੀ ਗੁਰੂ ਸਾਹਿਬ ਨੂੰ ਕੱਢਿਆ। ਉਸ ਵਕਤ ਸਾਹਿਬ ਸੰਗਤ ਜੀ ਇਹਨਾਂ ਜਦੋਂ ਬਾਹਰ ਕੱਢਿਆ ਤੇ ਜਿਸ ਖੇਤ ਚ ਲਗੇ ਉੱਥੇ ਮੀਂਹ ਪੈਣ ਲੱਗ ਗਿਆ। ਗਿਆਨ ਸਿੰਘ ਦਾ ਲਿਖਿਆ ਬੈਠ ਕੇ ਵੀ ਪੰਜਾਬੀ ਨਾਲ ਪਾ ਲਿਆ। ਇਸ ਪ੍ਰਕਾਰ ਗੁਰਪ੍ਰਤਾਪ ਵਿੱਚ ਲਿਖਿਆ ਹੋਇਆ ਹੈ ਕਿ ਇਸ ਜੋਗੀ ਨੂੰ ਬਾਹਾਂ ਤੋਂ ਫੜ ਕੇ ਜੱਟ, ਕੋਈ ਪੈਰਾਂ ਤੋਂ ਫੜ ਕੇ ਚੱਕੀ ਜਾਂਦੇ ਹੈ। ਜਿਸ ਖੇਤ ਚ ਜਾਂਦਾ ਉੱਥੇ ਮੀਂਹ ਪੈਣ ਲੱਗ ਜਾਂਦਾ। ਜਦ ਥੋੜਾ ਰਹਿ ਗਿਆ ਤੇ ਵਰਖਾ ਦੀ ਸਾਰਿਆਂ ਨੂੰ ਲੋੜ ਸੀ ਉਸ ਵਕਤ। ਗਰੀਬ ਨਵਾਜ ਮਹਾਰਾਜ ਨੇ ਕਿਹਾ ਵੀ ਜਿੱਥੇ ਜਿੱਥੇ ਜੋਗੀ ਚਲਿਆ ਜਾਊ ਉੱਥੇ ਉੱਥੇ ਮੀਂਹ ਪਊਗਾ। ਇਹ ਬਚਨ ਕਹਿਣ ਤੋਂ ਲੋਕ ਘੜੀਸਣ ਲੱਗੇ। ਇਹ ਘੜੀ ਝੱਗਾਂ ਲੈ ਕੇ ਪੈਂਦਾ ਲੋਕਾਂ ਨੂੰ ਘੜੀਸਦੇ ਦੇ ਉਪਰਾਣ ਨਿਕਲ ਗਏ ਸਭ ਸੰਗਤ। ਇਸ ਪ੍ਰਕਾਰ ਜਦੋਂ ਮਰ ਗਿਆ, ਕਹਿੰਦੇ ਇੱਕ ਮਰੇ ਤੋਂ ਪਿੰਡ ਵੱਸ ਗਏ, ਦੁਖੀ ਚੰਗਾ ਹੈ। ਜੱਟਾਂ ਜੱਟ ਖੜਾ, ਕਹਿੰਦੇ ਬਾਈ ਮਹਿਰਾ, ਇਹਨਾਂ ਨੂੰ ਕਹਿੰਦੇ ਚਲੋ ਜਿਹੜਾ ਮੁਕਾਓ ਕੰਮ। ਉਸ ਵੇਲੇ ਕੋਈ ਅੰਗ ਲੈ ਗਿਆ, ਕੋਈ ਕੁਝ ਲੈ ਗਿਆ, ਸਾਰਾ ਤੋੜ ਪਾੜ ਕੇ ਜੋਗੀ ਜਦੋਂ ਮਰ ਗਿਆ, ਮੀਂਹ ਐਸਾ ਧੁੱਪੇ ਵਸਿਆ, ਸਾਰੀ ਔਰ ਚੱਕੀ ਗਈ ਲੋਕਾਂ ਨੂੰ। ਫਿਰ ਗੁਰੂ ਅਮਰਦਾਸ ਸਾਹਿਬ ਦੇ ਪਾਸ ਲੋਕਾਂ ਨੇ ਕਹਿ ਜੀ ਚਲੋ ਹੁਣ ਮਹਾਰਾਜ ਤੋਂ ਬਖਸ਼ਾ ਲਿਆਈਏ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਸੰਗਤ ਦੇ ਇੱਥੋਂ ਦੀ ਹੋ ਕੇ ਜਦੋਂ ਉੱਥੇ ਛਾਪਰੀ ਸਾਹਿਬ ਪੁੱਜੇ, ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਅੰਤਰਜਾਮੀ ਸੀ। ਉਸ ਵੇਲੇ ਮਹਾਰਾਜ ਸਾਹਿਬ ਨੇ ਆਪਣਾ ਮੂੰਹ ਦੂਏ ਪਾਸੇ ਕਰ ਲਿਆ। ਗੁਰੂ ਅਮਰਦਾਸ ਸਾਹਿਬ ਫਿਰ ਛੇਤੀ ਦੇ ਕੇ ਮਹਾਰਾਜ ਦੇ ਸਾਹਮਣੇ ਹੋਣ ਲੱਗੇ, ਫਿਰ ਦੂਏ ਪਾਸੇ ਚਿਹਰਾ ਫੇਰ ਲਿਆ। ਤੀਜੀ ਵਾਰ ਹੋਏ ਫੇਰ ਫੇਰ ਲਿਆ, ਚੌਥੀ ਵਾਰ ਹੋਏ ਤਾਂ ਫੇਰ ਮਹਾਰਾਜ ਫੇਰ ਲਿਆ। ਫਿਰ ਕਦੋਂ ਦੇ ਪਿੱਛੇ ਖੜ ਕੇ ਕਹਿਣ ਲੱਗੇ, ਮਹਾਰਾਜ ਸਾਥੋਂ ਗਲਤੀ ਮਾਫ਼ ਕਰੋ। ਮਹਾਰਾਜ ਕਹਿੰਦੇ ਜੇ ਕੋਈ ਜੋਗੀ ਨੂੰ ਅਪਰਾਧ ਕੀਤਾ ਸੀ ਉਹਨੂੰ ਆਪੇ ਕਿਰਪਾਤ ਦੰਡ ਦਿੰਦਾ, ਕਹਿੰਦੇ ਪੁਰਖਾ ਆਪਣੀ ਸ਼ਕਤੀ ਪਾ ਕੇ ਕਿਉਂ ਦੰਡ ਦਿੱਤਾ, ਇਹ ਜੋਗ ਨਹੀਂ ਕੀਤਾ। ਭਾਈ ਬੁੱਢੇ ਸਾਹਿਬ ਕਿਹਾ ਮਹਾਰਾਜ ਬਖਸ਼ ਲਓ, ਕਿਰਪਾ ਕਰੋ। ਗੁਰੂ ਅਮਰਦਾਸ ਜੀ ਨੇ ਕਿਹਾ ਸੀ ਮਹਾਰਾਜ ਫੇਰ ਗਲਤੀ ਨਹੀਂ ਕਰਦੇ ਅੱਗੇ ਨੂੰ, ਆਪ ਕਿਰਪਾ ਕਰਕੇ ਬਖਸ਼ੋ। ਉਸ ਵਕਤ ਮਹਾਰਾਜ ਸਾਹਿਬ ਨੇ ਸਲੋਕ ਉਚਾਰਿਆ, ਮੰਤਰੀ ਹੋਏ ਸੁਹੇ ਨਾਗੀ ਲੱਗੇ ਜਾਏ, ਆਪਣੇ ਹੱਥੀ ਆਪਣੇ ਦੇ ਕੁਚਾ ਆਪੇ ਲਾਏ ਵਾਕ ਕਹੇ। ਵੀ ਅਠੂਆਂ ਦਾ ਮੰਤਰ, ਅਠੂਆਂ ਦੀ ਡੰਗ ਝਾੜਨ ਵਾਲਾ ਸੀ ਤੇ ਸੱਪਾਂ ਨੂੰ ਨਾਗਾਂ ਨੂੰ ਹਾਸਾ ਪਾਇਆ, ਤੇ ਲੋਕਾਂ ਦੇ ਨਿਆਣੇ ਦੇ ਫਰਾਹੇ ਗਵਾਉਣ ਵਾਲਾ ਸੀ। ਤੇ ਗੁਰੂ ਸਾਹਿਬ ਨੂੰ ਹੱਥ ਪਾ ਬੈਠਾ, ਇਹਨੇ ਆਪ ਹੀ ਆਪਦੇ ਕੁਚਾ ਅੱਗ ਦਾ ਚੁਆਤੀ ਲਾ ਲਈ ਹੈ। ਇਸ ਪ੍ਰਕਾਰ ਇਹ ਬਖਸ਼ ਦਿੱਤੇ ਗੁਰੂ ਅਮਰਦਾਸ ਸਾਹਿਬ। ਖੰਡੂਰੀਆਂ ਨੇ ਕਿਹਾ ਮਹਾਰਾਜ ਜ਼ਰੂਰ ਚੱਲੋ। ਉਸ ਵੇਲੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਹਾ, ਚੰਗਾ ਭਾਈ ਤੁਸੀਂ ਜਦੋਂ ਕਿਹਾ ਸੀ ਉਦੋਂ ਚਲੇ ਆਏ, ਹੁਣ ਤੁਸੀਂ ਲੈਣ ਵਾਸਤੇ ਅਸੀਂ ਚੱਲਣ ਨੂੰ ਤਿਆਰ ਹੈ। ਸਾਡੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਵਿਖੇਵਤਾ ਨਹੀਂ, ਅਸੀਂ ਤਾਂ ਇੱਕ ਰਸ ਰਹਿਣ ਵਾਲੇ, ਜਿੱਥੇ ਵੀ ਰਹੀਏ ਉੱਥੇ ਵੀ ਆਨੰਦ ਹੀ ਹੈ। ਇਹ ਜਦੋਂ ਬਚਨ ਕੀਤੇ ਗੁਰੂ ਸਾਹਿਬ ਜੀ ਨੇ, ਲੋਕਾਂ ਨੂੰ ਪੰਜ ਮਾਰੇ ਵਿੱਚ ਚੱਕ ਲਿਆ, ਰਸਤੇ ਵਿੱਚ ਮਹਾਰਾਜ ਸਾਹਿਬ ਨੂੰ ਲਈ ਆਉਂਦੇ, ਖੀਵੇ ਭੱਲਾ ਸੀ ਜਿਹੜਾ ਸਿੱਖ, ਉਸ ਲੰਗਰ ਕੀਤਾ, ਲੰਗਰ ਛੱਕ ਕੇ ਮਹਾਰਾਜ ਸਾਹਿਬ ਇਸ ਪ੍ਰਕਾਰ ਘਰੋਂ ਆਉਣ ਤੋਂ ਇੱਥੇ ਖਡੂਰ ਸਾਹਿਬ ਆਪ ਰਾਜੇ ਸਾਹਿਬ ਸੁਣੇ ਜੀ। ਇਸ ਪ੍ਰਕਾਰ ਗਰੀਬ ਨਵਾਜ ਜੀ ਨੇ ਸਾਰੇ ਨਗਰ ਦੇ ਤਾਂ ਬਖਸ਼ਿਆ। ਇਉਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਾਉਂਟਰ ਕਰਦੇ ਰਹੇ। ਇਸੇ ਮਹਾਰਾਜ ਸਾਹਿਬ ਪਹਿਲਵਾਨਾਂ ਦੀ ਕੁਸ਼ਤੀ ਵੇਖਦੇ ਹਾਂ, ਆਪਦੇ ਪਾਸ ਹਵਾਓਂ ਜੀ ਦੀ ਜਿੰਨੀ ਖੁਸ਼ਗੀ ਸੀ ਤਖ਼ਤ, ਸ਼ੇਰ ਸਾਹਿਬ ਤੋਂ ਹਾਰ ਕੇ ਆਇਆ, ਉਹਨ ਜੋ ਤਲਵਾਰ ਦੇ ਹੱਥ ਰੱਖਿਆ ਕਬਜ਼ੇ ਤੇ, ਮਹਾਰਾਜ ਨੇ ਕਿਹਾ ਗੁਰਾਂ ਦੇ ਉੱਤੇ ਕਬਜ਼ੇ ਤੇ ਤਲਵਾਰ ਤੇ ਹੱਥ ਰੱਖਦਾ, ਜੇ ਚਾਹੇ ਪਹਿਲਾਂ ਹੀ ਪ੍ਰਾਣ ਕੱਢ ਦਈਏ ਤੇਰੇ, ਤੇ ਤੂੰ ਗਲਤੀ ਕਰਦਾ। ਉਸ ਵੇਲੇ ਕਬਜ਼ੇ ਨਾਲ ਗੁਰੂ ਸਾਹਿਬ ਦੇ ਚਰਨਾਂ ਤੇ ਝੁਕਣ ਤੇ ਉਹਦਾ ਹੱਥ ਛੁੱਟਿਆ, ਕਹਿੰਦਾ ਜੀ ਮੇਰੀ ਗਲਤੀ ਹੈ, ਮਾਫ ਕਰੋ। ਮਹਾਰਾਜ ਕਿਹਾ ਕੋਈ ਕੁਨਿਆ ਕੀਤਾ ਤੁਹਾਡਾ ਰਾਜ ਤਾਂ ਖੁੱਸਿਆ, ਹੁਣ ਤੂੰ ਨਿਆਂ ਕਰੋਗੇ ਤਾਂ ਤੁਹਾਡਾ ਰਾਜ ਚੱਲੇਗਾ। ਇਸ ਪ੍ਰਕਾਰ ਬਚਨ ਕਹਿ ਕੇ ਦਿੱਲੀ ਦਾ ਤਖ਼ਤ ਗੁਰੂ ਸਾਹਿਬ ਜੀ ਨੂੰ ਵਾਪਸ ਕਰਤਾ ਸੀ। ਇਉਂ ਖੁੱਸੇ ਹੋਏ ਰਾਜ ਗੁਰੂ ਸਾਹਿਬ ਜੀ ਨੂੰ ਦਿੱਤੇ, ਬੜੇ ਬੜੇ ਕੌਂਟਕੇ ਥੇ ਸਰਦੂ ਜੀ ਲੈ ਕੇ ਕੀਤੇ, ਬਿਆੰਤ ਸੰਗਤਾਂ ਦਾ ਉਧਾਰ ਕੀਤਾ ਸੱਚੇ ਪਾਤਸ਼ਾਹ ਜੀ ਨੇ, ਜੋ ਗਿਣੇ ਨਹੀਂ ਜਾ ਸਕਦੇ ਗੁਰੂ ਅੰਗਦ ਸਾਹਿਬ ਦੇ ਉਪਕਾਰ। ਇੱਥੇ ਬੈਠ ਕੇ ਭਾਈ ਬਾਲੇ ਦੇ ਪਾਸੋਂ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਸੁਣਿਆ, ਉਹ ਜੀਵਨ ਚਿੰਤਨ ਗੁਰੂ ਸਾਹਿਬ ਨੂੰ ਸੁਣ ਕੇ, ਜਨਮ ਸਾਖੀ ਭਾਈ ਬਾਲੇ ਵਾਲੀ ਮਸ਼ਹੂਰ ਹੈ, ਇਹ ਗੁਰੂ ਅੰਗਦ ਸਾਹਿਬ ਨੇ ਇੱਥੇ ਗੁਰਮੁਖੀ ਅੱਖਰਾਂ 'ਚ ਲਿਖਾਈ। ਪਹਿਲਾਂ ਭਾਈ ਸੁਲਤਾਨਪੁਰ ਦਾ ਪਹਿਲਾ ਮੌਕਾ ਸੀ ਜਿਹਨੇ ਗੁਰੂ ਨਾਨਕ ਸਾਹਿਬ ਤੋਂ ਗੁਰਮੁਖੀ ਅੱਖਰ ਸਿੱਖੇ ਸੀ, ਉਹ ਸਿੱਖ ਨੂੰ ਲਿਖੀ ਹੈ, ਭਾਈ ਬਾਲੇ ਨੂੰ ਗੁਰੂ ਅੰਗਦ ਸਾਹਿਬ ਨੇ ਲਿਖਾਈ ਹੈ, ਭਾਈ ਬਾਲੇ ਨੂੰ ਉਚਾਰਨ ਕੀਤੀ ਹੈ। ਇਹ ਉਹ ਗੁਰਦੁਆਰਾ ਯਾਦਗਾਰ ਹੈ ਗੁਰੂ ਨਾਨਕ ਸਾਹਿਬ ਦਾ, ਜਿੱਥੇ ਬੈਠ ਕੇ ਬਾਲੇ ਦੇ ਪਾਸੋਂ ਗੁਰੂ ਨਾਨਕ ਸਾਹਿਬ ਦਾ ਸਾਰਾ ਜੀਵਨ ਸੁਣਿਆ, ਅਤੇ ਭਾਈ ਬਾਲੇ ਨੇ ਸਰੀਰ ਦੀ ਕਥਾ ਸੁਣਾ ਕੇ ਅਖੀਰ ਸਰੀਰ ਦੀ ਸਾਂਤ ਹੋਣ ਵਾਸਤੇ ਬੇਨਤੀ ਕੀਤੀ। ਮਹਾਰਾਜ ਕਹਿ ਭਾਈ ਬਾਲੇ ਦੋ ਮਹੀਨੇ ਹੋਰ ਕੁਝ ਕਰੋ, ਫਿਰ ਤੇਰੇ ਸਰੀਰ ਦੀ ਸਮਾਪਤੀ ਹੋ ਜਾਵੇਗੀ। ਗੁਰੂ ਸਾਹਿਬ ਦੇ ਚਰਨਾਂ 'ਚ ਭਾਈ ਬਾਲੇ ਨੇ ਆਪਦੇ ਸਰੀਰ ਨੂੰ ਛੱਡਿਆ ਸੀ। ਇਸ ਪ੍ਰਕਾਰ ਉਹ ਯਾਦਗਾਰ ਭਾਈ ਬਾਲੇ ਦੀ ਵੀ ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ ਦੇ ਨਾਲ ਹੀ ਜਿੱਥੇ ਮਹਾਰਾਜ ਕਥਾ ਸੁਣਦੇ ਰਹੇ ਹੈ, ਉੱਥੇ ਭਾਈ ਬਾਲੇ ਦੀ ਯਾਦਗਾਰ 'ਚ ਬਾਹਰ ਨਜ਼ਰ ਆ ਮੰਜੀ ਸਾਹਿਬ ਸੰਖ ਮਰਮਰਦਾ, ਇਹ ਉਹਨਾਂ ਦੀ ਯਾਦਗਾਰ ਹੈ ਸਾਰੇ ਸੰਗਤ। ਇਸ ਪ੍ਰਕਾਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਸੰਸਾਰ ਦਾ ਭਲਾ ਕਰਦੇ ਰਹੇ, ਬੇਅੰਤ ਜੀਆਂ ਦੀ ਕਲਿਆਣ ਕੀਤੀ, ਗੁਰੂ ਅਮਰਦਾਸ ਸਾਹਿਬ ਨੂੰ ਪੜ੍ਹ ਕੇ ਗੁਰਤਾ ਗੱਦੀ ਬਖਸ਼ੀ। ਜਦੋਂ ਮਹਾਰਾਜ ਸਾਹਿਬ ਸੱਚੇ ਅੱਜ ਦੇ ਦਿਨ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਪਾਸ ਸਾਰੇ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਕੇਤੀ ਕੋਟ ਦੇਵਤੇ ਸਾਰੇ ਇੰਦਰ ਆਦਿਕ ਮਹਾਰਾਜ ਦੇ ਚਰਨਾਂ 'ਚ ਪੁੱਜੇ ਕੇ ਮਹਾਰਾਜ ਆਪ ਗੁਰੂ ਅਮਰਦਾਸ ਸਾਹਿਬ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਹੈ ਅਤੇ ਆਪ ਹੁਣ ਸੱਚਖੰਡ ਵਿੱਚ ਚੱਲੋ। ਸੁਣ ਕੇ ਮਹਾਰਾਜ ਕਿਹਾ ਸਾਡਾ ਬਾਈ ਅੱਗੇ ਵੀ ਪਿਆਰਾ ਹੈ, ਕਿਉਂ ਕਹਿ ਕੇ ਅੱਜੇ ਦਿਨ ਜੰਗ ਕੀਤਾ ਗੁਰੂ ਮਹਾਰਾਜ ਸਾਹਿਬ ਨੇ। ਜੰਗ ਕਰਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤਾਂ ਦੇ ਤਾਂ ਉਹ ਲੰਗਰ ਛਕਾਇਆ। ਲੰਗਰ ਜਿਸ ਵੇਲੇ ਸੰਗਤਾਂ ਛੱਡਦੀਆਂ ਸਨ, ਆਪ ਮਹਾਰਾਜ ਸਿੰਘਾਸਨ 'ਤੇ ਆ ਕੇ ਬੈਠ ਗਏ, ਆਪੋ ਵਿੱਚ ਸਿੱਖ ਵਿਚਾਰ ਕਰਨ ਲੱਗੇ ਅਤੇ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਜੋਤੀ ਜੋ ਸਮਾਏ ਸੀ, ਗੁਰੂ ਅੰਗਦ ਸਾਹਿਬ ਦੇ ਦੇਹ ਛੱਡ ਕੇ ਗਏ, ਤਾਂ ਫਿਰ ਉਹਨੇ ਪੂਰੇ ਗੁਰੂ ਤਾਂ ਨਹੀਂ ਨਾ, ਇਹਨਾਂ ਦੀ ਗੁਰਿਆਈ 'ਚ ਕੋਈ ਫਰਕ ਹੈ, ਫਿਰ ਉਹਦੇ ਪੂਰੇ ਨਹੀਂ ਸਨ। ਅਤੇ ਉਹ ਸੰਕਲਪ ਕਰਨ ਲੱਗੇ ਮਹਾਰਾਜ ਸਾਹਿਬ ਗੁਰੂ ਅੰਗਦ ਸਾਹਿਬ ਜੀ ਨੇ, ਉਹ ਸਿੱਖ ਜੋ ਸਮਝਾ ਤੁਸੀਂ ਹੋ ਜਾਂਦੇ, ਉਹਨਾਂ ਦੀ ਮੁਕਤ ਨਹੀਂ ਸੀ। ਇਸ ਕਰਕੇ ਇਹਨਾਂ ਦੀ ਕਲਿਆਣ ਕਰਨ ਵਾਸਤੇ ਗੁਰੂ ਸਾਹਿਬ ਸਿੰਘਾਸਨ 'ਤੇ ਬੈਠੇ ਹੀ ਗੁਰੂ ਅੰਗਦ ਸਾਹਿਬ ਅਲੋਪ ਹੋ ਗਏ। ਜਿਸ ਵੇਲੇ ਸੰਦੇਹ ਅਲੋਪ ਹੋ ਗਏ, ਸਾਰੇ ਸਿੱਖ ਸੰਗਤਾਂ ਜੈ ਜੈਕਾਰ ਕਰ ਉੱਠੀਆਂ ਕਿ ਧੰਨ ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਦਾ ਸਰੂਪ ਹੈ, ਸੰਦੇਹ ਜੋਤੀ ਜੋਤ ਮਹਾਰਾਜ ਸਾਹਿਬ ਸਮਾ ਗਏ। ਜਦੋਂ ਇਹ ਹੋਇਆ ਉਹਦੇ ਇਹ ਪਤਾ ਖਰਲਾਟ ਪੈ ਗਿਆ ਸੰਗਤ ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਿੰਘਾਸਨ ਤੋਂ ਸੰਦੇਹ ਸਮਾ ਗਏ। ਗੁਰੂ ਅਮਰਦਾਸ ਸਾਹਿਬ ਲੰਗਰ ਵਰਤਾਉਂਦੇ ਸੀ, ਬੜਾ ਕਾਹਲਾ ਪੈ ਗਿਆ ਸਿੱਖ, ਉਹ ਵਰਤਾਉਂਦੇ ਹੋਏ ਜੱਗ ਦਾ ਲੰਗਰ ਮਹਾਰਾਜ ਸਾਹਿਬ ਆਏ, ਆ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਆਪ ਜੱਗ ਦੀ ਮਰਜ਼ਾਦਾ ਰੱਖੋ, ਸਰੀਰ ਦੇ ਸਹਿਤ ਆਪ ਸੱਚਖੰਡ ਨੂੰ ਕਿਉਂ ਜਾਣਾ ਚਾਹੁੰਦੇ ਹੋ, ਇਹ ਆਪ ਕਿਉਂ ਸ਼ੰਕਾ ਕਰਦੇ ਹੋ ਕਿਸੇ ਤੋਂ, ਕਿਰਪਾ ਕਰੋ ਦਰਸ਼ਨ ਦਿਓ। ਗੁਰੂ ਅਮਰਦਾਸ ਸਾਹਿਬ ਦੇ ਬੇਨਤੀ ਕਰਨ ਤੋਂ ਫਿਰ ਗੁਰੂ ਅੰਗਦ ਸਾਹਿਬ ਪ੍ਰਗਟ ਹੋ ਗਏ ਸਿੰਘਾਸਨ ਤੋਂ। ਬਲਡ ਹੋ ਕੇ ਕਿਹਾ ਪੁਰਖਾ, ਇਹਨਾਂ ਦੇ ਅੰਦਰ ਇਹ ਖਿਆਲ ਹੋ ਗਿਆ ਸੀ ਕਿ ਜੇ ਗੁਰੂ ਸਾਹਿਬ ਸੰਦੇਹ ਜਾਣ ਤਾਂ ਗੁਰੂ ਨਾਨਕ ਦਾ ਰੂਪ ਹੈ, ਜੇ ਮਹਾਰਾਜ ਦੇਹ ਛੱਡ ਕੇ ਜਾਣ ਤਾਂ ਕੁਝ ਮਹਾਰਾਜ ਦੀ ਜੋਤ 'ਚ ਫਰਕ ਹੈ। ਇਹ ਸ਼ੰਕਾ ਹੋ ਗਈ ਸੀ। ਜੇ ਸਿੱਖਾਂ ਦੀ ਸ਼ੰਕਾ ਹੁੰਦੀ ਇਹਨਾਂ ਵਿਚਾਰੇ ਨਰਕ ਜਾਣਾ ਸੀ, ਇਹਨਾਂ ਦੀ ਕਲਿਆਣ ਅਸੀਂ ਕਰਨੀ ਚਾਹੁੰਦੇ ਹਾਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ ਕੇ, ਇਸ ਕਰਕੇ ਇਹਨਾਂ ਨੂੰ ਸਰਦਾ ਦੇਣ ਵਾਸਤੇ ਆਪਣੀ ਦੇਹ ਨੂੰ ਅਸੀਂ ਅਲੋਪ ਕੀਤਾ। ਕਿਉਂ ਪਿਛਲੇ ਪਹਾੜ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਤੇਰ ਸਦੀ ਚੌਥ ਵਾਲੇ ਦਿਨ ਜਿਹੜੀ ਨਾਜ ਅੱਜ ਆਪਣੇ ਸੱਚਖੰਡ ਵਿੱਚ ਗਮਨ ਕੀਤਾ ਹੈ। ਸਤਿਗੁਰਾਂ ਦੇ ਜੋਤੀ ਜੋ ਸਮਾਉਣ ਦਾ ਗੁਰਪੁਰਬ ਹੈ ਸੱਚੇ ਪਾਤਸ਼ਾਹ ਦਾ। ਦੇਵਤਿਆਂ ਨੂੰ ਮਿਲ ਕਰਕੇ ਸਾਰਿਆਂ ਨੇ ਬਵਾਣਾ ਤੇ ਨਾਲ ਵਿਸਾ ਕੇ ਜੈ ਜੈਕਾਰ ਕਰਦੇ ਹੋਏ ਜਿੱਥੋਂ ਜਿੱਥੋਂ ਦਾ ਕਿਸੇ ਦੀ ਦਮਤਾ ਸੀ ਉੱਥੋਂ ਤੱਕ ਸਾਰੇ ਪਹੁੰਚੇ ਹਨ। ਜਿੱਥੇ ਤੱਕ ਬ੍ਰਹਮਾ ਦੇ ਅੰਦਰ ਸੀ ਸ਼ਕਤੀ ਉੱਥੋਂ ਤੱਕ ਬ੍ਰਹਮ ਲੋਕ ਤੱਕ ਬ੍ਰਹਮਾ ਗਿਆ। ਅੱਗੇ ਮਹਾਰਾਜ ਸਾਹਿਬ ਦਾ ਅੱਤ ਉੱਚਾ ਤਾਂ ਕਾ ਦਰਬਾਰਾ ਅੰਤ ਨਹੀਂ ਕਿਸ ਪਾਰਾ ਵਾਰਾ। ਆਪਣੇ ਸੱਚਖੰਡ ਦਰਬਾਰ ਵਿੱਚ ਜਿਉਂ ਜਨਮੇ ਜਲਾਏ ਖਟਾਨਾ ਕਿਉਂ ਜੋਤੀ ਸਿੰਘ ਜੋਤ ਸਮਾਨਾ ਸਰਗੁਣ ਸਰੂਪ ਤੇ ਨਿਰਗੁਣ ਸਰੂਪ ਵਿੱਚ ਮਾਰੇ ਨੇ ਕਿਉਂ ਆਪਦੀ ਨੀਵਤਾ ਭਾਜੀ ਸਾਹਿਬ ਸਮੇਗੀ। ਅੱਜ ਸਤਿਗੁਰਾਂ ਦਾ ਇਸ ਪ੍ਰਕਾਰ ਜੋਤੀ ਜੋ ਸਮਾਨ ਦਾ ਗੁਰਪੁਰਬ ਹੈ। ਇਹ ਸ੍ਰੀ ਖਡੂਰ ਸਾਹਿਬ ਵਿੱਚ ਮਹਾਰਾਜ ਜੋਤੀ ਜੋਤ ਸਮਾਏ ਹੈ। 1609 ਬਿਕਰਮੀ ਨੂੰ ਜੇਠ ਸੁਦੀ ਚੌਥ ਨੂੰ ਅੱਜ ਦਾ ਇਹ ਗੁਰਪੁਰਬ ਸੰਗਤਾਂ ਮਨਾ ਰਹੇ ਹੋ ਆਪ ਸਾਰੇ। ਹੁਣ ਟਾਈਮ ਤਾਂ ਗਿਆ ਹੋ ਕਥਾ ਦਾ, ਥੋੜੇ ਜਿਹੇ ਮਿੰਟ ਸੰਗਤਾਂ ਮੰਗਲ ਸੁਣ ਲਓ।
ਵਾਹਿਗੁਰੂ ਸਾਹਿਬ ਜੀਓ।
ਗੁਰੂ ਹਰਗੋਬਿੰਦ ਸਾਹਿਬ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ।